गमन कर्ण बैकुंठ को लख्यो समानी अराए साहिब देवी निकट रे ए गुर सह न सकाए।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत स्थान जगमग नूर है। यो स्थान है दीनदयाल सतगुरु श्री गुरु ग्रंथ साहिब जी महाराज जी की संगत, जिथे ज्ञान का प्रकाश है, जिथे ज्ञान का जगमग नूर है। ऐसे पावन पवित्र सचखंड स्थान गुरुद्वारा श्री दुख निवारण साहब नौवें पातशाह के पावन पवित्र दरबार अंदर नेता प्रति हाजरियां भर के आप समूह माई भाई सतगुरु गुरु कलगीधर पंथ दे वाली चट्टियां बाजां वाले शमशेरे बहादुर सतगुरु श्री गुरु गोबिंद सिंह साहब जी महाराज जी का पवित्र पावन इतिहास सरवण कर रहे। कलगीधर पातशाह जी महाराज श्री गुरु गोबिंद सिंह साहब जी महाराज सचखंड श्री हजूर साहब विखे कौतक कर रहे ने। गोदावरी दे कंडे बैठे ने, दीवान सजिया होया है। एक सिख आया, बड़ा कीमती नगीना सतगुरां नूं भेट कीता है। गुरदेव ने वह नगीना वेख्या ते वेख के गोदावरी दे पानी च सुट दिता है। सिख दे मन च भरम होया कि इतना कीमती नगीना गुरदेव ने उहदी कीमत नहीं जानी ते गोदावरी च बगा मारिया। इस दे मन दी भावना जान के सतगुरां आख्या, भाई सिखा जे इन्ना कीमती सी ते पहलां दसदा, जा विचों कढ लिया। जदों इन्हें पानी च चुभा मारिया ते वेखदा कि अगे नगीनिया दे अंबार लगे हुए ने, ढेर लगे हुए ने हीरे जवाहरात। सतगुरां दे चरणां ते ढह पे आख्या, महाराज बख्श लो, मैं तुहाडी महिमा नहीं जानी। शिकार घाट साहब जिथे स्थान है सतगुरां दा, उत्थे महाराज जी शिकार खेडण लई जांदे ने। बहादुर शाह भी सतगुरां दे नाल कई बार मेल मिलाप करदा है। इधर भाई साहब भाई दया सिंह जी सतगुरु कलगीधर पातशाह जी महाराज जी कोलों आग्या लैके, दसवें पातशाह दा सुनेहा लैके, मित्र प्यारे नूं हाल मुरीदां दा कहना। भाई दया सिंह जी ने सचखंड गमन किया है और सतगुरु जी दे जो पावन गुरबाणी दे बचन हन कि जिस प्यारे सो नेहो तिस आगै मर चलीऐ, त्रिग जीवन संसार ताकै पाछै जीवना, कि जिहदे नाल प्यार सी वो प्यार ऐसा खूब निभाया कि कलगीधर जी ने सचखंड जाण दी तैयारी हाले करनी है। भाई दया सिंह जी पहला अपना शरीर त्याग के सचखंड चले गए ने। ऐसा विधान, ऐसा गुरबाणी का जो वचन है उहदी पालना भाई दया सिंह जी ने कीती है। आओ अगलेरी कथा मन बिरतियां एकागर करके सरवण करिए। गुरु चरणा कमलां दा ध्यान अपने हिरदयां च धारण करदे होया आप दे जीवन ते रचना दे कल्याण निमित्त आखिए जी सतनाम श्री
वाहे गुरु साहिब जीओ।
सतनाम श्री
वाहे गुरु साहिब जीओ। दोहेरा गमन करन बैकुंठ को लिखियो समानी आराए।
कलगीधर जी ने वेख्या कि हुण साडा सचखंड जाण दा समा ओ नेड़े आ पहुंचिया है।
साहिब देवी निकट रै ਇਹ ਗੁਰ ਸਹਿਣਸ ਕਾਏ।
ਸਤਿਗੁਰੂ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਕਿ ਅਸੀਂ ਸੱਚਖੰਡ ਜਾਵਾਂਗੇ ਔਰ ਸਾਡੇ ਮਹਿਲ ਸਾਹਿਬ ਦੇਵੀ ਜੀ ਸਾਡੇ ਕੋਲ ਰਹਿਣਗੇ, ਇਹ ਗੱਲ ਵੇਖ ਕੇ ਸਹਿ ਨਾ ਸਕਣਗੇ। ਤੋ ਸਤਿਗੁਰੂ ਜੀ ਨੇ ਹੁਣ ਫੁਰਨਾ ਕੀਤਾ ਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਕੋਲੋਂ ਵਿਦਾ ਕਰਕੇ ਦਿੱਲੀ ਨੂੰ ਭੇਜਿਆ ਜਾਵੇ।
ਕਿਉਂ ਭਈ ਰਾਮ ਕੋਇਲ ਭਾਈ ਕੈ ਕਥਾ।
ਇਹ ਸਾਰੀ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਲ ਸਾਹਿਬ ਜੀ ਸੁਣਾ ਰਹੇ ਹਨ।
ਸੁਣ ਸ਼ਰੋਤਾ ਬੀਤੀ ਸ਼ੁਭ ਜਥਾ।
ਭਾਈ ਰਾਮ ਕੋਇਲ ਜੀ ਕਹਿੰਦੇ ਹੈ ਸਰੋਤਾ ਜਨੋ ਸੁਣੋ ਸਾਰੀ ਕਥਾ ਜਿਵੇਂ ਬੀਤੀ ਹੈ ਜਿਵੇਂ ਹੋਈ ਹੈ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਅਬ ਚੱਲ ਨਗਰ ਜਾਤ ਮਗ ਮਾਈ ਮੈਂ ਵੀ ਸੰਗਤ ਜੋ ਤੈਨਾਏ।
ਕਹਿੰਦੇ ਜਦੋਂ ਸਤਿਗੁਰੂ ਕਲਗੀਧਰ ਜੀ ਅਬਚਲ ਨਗਰ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਗਏ ਸਨ, ਭਾਈ ਰਾਮ ਕੋਇਲ ਜੀ ਕਹਿੰਦੇ ਮੈਂ ਸਤਿਗੁਰਾਂ ਦਾ ਸੰਗ ਨਹੀਂ ਛੱਡਿਆ। ਸਤਿਗੁਰੂ ਜੀ ਹਜ਼ੂਰ ਸਾਹਿਬ ਗਏ, ਅਬਚਲ ਨਗਰ ਗਏ, ਭਾਈ ਰਾਮ ਕੋਇਲ ਜੀ ਕਹਿੰਦੇ ਮੈਂ ਵੀ ਸਤਿਗੁਰਾਂ ਦੇ ਨਾਲ ਗਿਆ, ਸਤਿਗੁਰਾਂ ਦਾ ਸੰਗ ਨਹੀਂ ਛੱਡਿਆ।
ਮਾਤਾ ਪੀਛੇ ਤੇ ਧਾਏ।
ਮੇਰੀ ਮਾਤਾ ਸੀ, ਮੇਰੀ ਮਾਤਾ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਗੁਰੂ ਕਲਗੀਧਰ ਨਾਲ ਹਜ਼ੂਰ ਸਾਹਿਬ ਦੱਖਣ ਨੂੰ ਚਲਾ ਗਿਆ, ਤਾਂ ਉਸ ਵਕਤ ਮੇਰੀ ਮਾਤਾ ਪਿੱਛੋਂ ਦੌੜ ਕੇ ਆਈ।
ਕਿਤਕ ਦੂਰ ਮਿਲੀ ਤੈ ਆਏ।
ਕੁਝ ਦੂਰ ਤੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੀ।
ਕਰ ਬੰਦਨ ਕੋ ਅਰਜ਼ ਗੁਜ਼ਾਰੀ।
ਮੇਰੀ ਮਾਤਾ ਨੇ ਦਸਵੇਂ ਪਾਤਸ਼ਾਹ ਅੱਗੇ ਹੱਥ ਜੋੜ ਕੇ ਵੰਦਨਾ ਕੀਤੀ ਔਰ ਵੰਦਨਾ ਕਰਕੇ ਮੇਰੀ ਮਾਤਾ ਨੇ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਇੱਕ ਪੁੱਤਰ ਹੈ ਮੋਏ ਅਗਾਰੇ।
ਆਖਿਆ ਹੈ ਕਲਗੀਧਰ ਜੀ ਮੇਰਾ ਇੱਕੋ ਇੱਕ ਪੁੱਤਰ ਹੈ ਰਾਮ ਕੋਇਲ, ਮੇਰੇ ਕੋਲ ਕਿਹੜਾ ਕੋਈ ਪੁੱਤਰਾਂ ਦਾ ਢੇਰ ਲੱਗਾ, ਇੱਕੋ ਇੱਕ ਪੁੱਤਰ ਹੈ ਮੇਰਾ ਰਾਮ ਕੋਇਲ।
ਦੱਖਣ ਦੇਸ਼ ਦੂਰ ਹੈ ਜਾਨਾ।
ਤੁਸੀਂ ਦੱਖਣ ਦਿਸ਼ਾ ਨੂੰ ਚੱਲਿਓ, ਦੱਖਣ ਦਿਸ਼ਾ ਬੜੀ ਦੂਰ ਹੈ, ਸ੍ਰੀ ਹਜ਼ੂਰ ਸਾਹਿਬ ਦੇ ਗੋਦਾਵਰੀ ਦੇ ਕੰਢੇ ਨੂੰ ਤੁਸੀਂ ਜਾਣਾ, ਬਹੁਤ ਦੂਰ ਦਾ ਇਲਾਕਾ ਹੈ।
ਬਿਖਨਕਾ ਸੁਧ ਸੁਣੀਏ ਨਾ ਕਾਨਾ।
ਉਹ ਜਗ੍ਹਾ ਵੇਖਣੀ ਤਾਂ ਇੱਕ ਪਾਸੇ ਰਹੀ, ਅਸੀਂ ਕਦੇ ਉਸ ਪਾਸੇ ਦੀ ਜਗ੍ਹਾ ਦਾ ਗੱਲ ਧਿਆਨ ਸੁਣਿਆ ਤੱਕ ਵੀ ਨਹੀਂ। ਵੇਖਣੀ ਤਾਂ ਇੱਕ ਪਾਸੇ ਰਹੀ, ਅਸੀਂ ਕਦੇ ਉਹ ਜਗ੍ਹਾ ਸੁਣੀ ਤੱਕ ਨਹੀਂ ਜਿੱਥੇ ਤੁਸੀਂ ਜਾਣਾ ਹੈ।
ਜਾਨ ਦੀਨ ਮੁਝ ਕੋ ਦੁੱਖ ਪਰੈ।
ਮਹਾਰਾਜ ਮੈਨੂੰ ਦੀਨ ਜਾਣ ਕੇ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਤੁਹਾਡੇ ਨਾਲ ਜਾਵੇਗਾ, ਪਿੱਛੇ ਮੈਂ ਕੱਲੀ ਗਰੀਬ ਰਹਿ ਜਾਵਾਂਗੀ ਔਰ ਮਹਾਰਾਜ ਪੁੱਤਰ ਦਾ ਵਿਯੋਗ ਮੈਨੂੰ ਦੁੱਖ ਦੇਵੇਗਾ।
ਪੁੱਤਰ ਮੇਰਾ ਤੇ ਸਹਿ ਕਿਮ ਸਰੈ।
ਪੁੱਤਰ ਦੇ ਵਿਛੋੜੇ ਕਰਕੇ ਮੈਂ ਇਹ ਦੁੱਖ ਕਿਵੇਂ ਝੱਲਾਂਗੀ ਸਤਿਗੁਰੂ। ਜੇ ਮੇਰੇ ਪੁੱਤਰ ਨੂੰ ਤੁਸੀਂ ਨਾਲ ਲੈ ਗਏ ਤੇ ਮੈਂ ਉਹਦਾ ਇਹ ਵਿਛੋੜਾ ਕਿਵੇਂ ਚੱਲਾਂਗੀ, ਮੈਂ ਤਾਂ ਇਕੱਲੀ ਹਾਂ।
ਕਿਰਪਾ ਸਿੰਧ ਇਹ ਕਿਰਪਾ ਕਰੀ ਜੈ ਮੇਰੋ ਪੁੱਤਰ ਸੰਗ ਮੁਝ ਦੀਜੈ।
ਮਹਾਰਾਜ ਜੀ ਨੂੰ ਕਹਿਣ ਲੱਗੀ ਭਾਈ ਰਾਮ ਕੋਇਲ ਜੀ ਦੀ ਮਾਤਾ ਕਿ ਹੇ ਕਿਰਪਾ ਨਿੰਦ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਕਿਰਪਾ ਕਰਕੇ ਮੇਰਾ ਪੁੱਤਰ ਮੇਰੇ ਨਾਲ ਤੋਰ ਦਿਓ, ਮੇਰਾ ਪੁੱਤਰ ਮੇਰੇ ਨਾਲ ਭੇਜ ਦਿਓ।
ਤਿਆਦਕ ਮਾਤਾ ਤੇ ਸੁਣੇ।
ਜਦੋਂ ਭਾਈ ਰਾਮ ਕੋਇਲ ਜੀ ਕਹਿੰਦੇ ਮੇਰੀ ਮਾਤਾ ਨੇ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਸੁਣੀ।
ਸੁਤ ਸੁਨੇ ਤੇ ਸੰਕਟ ਗਨੇ।
ਮਹਾਰਾਜ ਜੀ ਨੇ ਵੇਖਿਆ ਕਿ ਮਾਤਾ ਦੇ ਹਿਰਦੇ ਵਿੱਚ ਆਪਣੇ ਪੁੱਤਰ ਦਾ ਸਨੇਹ ਹੈ, ਆਪਣੇ ਪੁੱਤਰ ਦੀ ਪ੍ਰੀਤ ਹੈ।
ਮੁਝ ਸੋ ਕਹਿਓ ਜਾਓ ਤੁਮ ਭਾਏ ਜਨਨੀ ਹੇਤ ਲੈਣ ਕੋ ਆਏ।
ਭਾਈ ਰਾਮ ਕੋਇਲ ਜੀ ਕਹਿੰਦੇ ਫਿਰ ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ, ਆਖਿਆ ਰਾਮ ਕੋਇਲ ਜੀ ਤੁਸੀਂ ਜਾਓ ਕਿਉਂਕਿ ਤੁਹਾਡੇ ਮਾਤਾ ਜੀ ਤੁਹਾਨੂੰ ਲੈਣ ਵਾਸਤੇ ਆਏ ਹਨ।
ਮਾਰਗ ਦੂਰੇ ਉਲੰਘਤ ਧਾਏ।
ਕਿਉਂਕਿ ਵੇਖੋ ਕਿੰਨਾ ਪੈਂਡਾ ਤੈਅ ਕਰਕੇ ਮਾਤਾ ਇੱਥੇ ਸਾਡੇ ਤੱਕ ਪਹੁੰਚੀ ਹੈ, ਇੱਥੇ ਤੱਕ ਸਾਡੇ ਤੱਕ ਬੇਨਤੀ ਕਰਨ ਲਈ ਆਈ ਹੈ।
ਕੈਸੇ ਏਕਲ ਫਿਰ ਜਾਏ।
ਹੁਣ ਇਹ ਮਾਤਾ ਤੁਹਾਡੀ ਨੂੰ ਕਿਵੇਂ ਕੱਲਿਆ ਅਸੀਂ ਵਾਪਸ ਮੋੜ ਦਈਏ। ਵੇਖੋ ਰਸਤੇ ਵਿੱਚ ਹੀ ਸਨ ਸਤਿਗੁਰੂ ਜੀ, ਅਜੇ ਦੱਖਣ ਨਹੀਂ ਸਨ ਗਏ। ਉਦੋਂ ਦੀ ਗੱਲ ਭਾਈ ਰਾਮ ਕੋਇਲ ਜੀ ਸੁਣਾ ਰਹੇ ਨੇ ਕਿ ਮੈਂ ਨਾਲ ਸੀ ਤੇ ਮਾਤਾ ਮੇਰੀ ਨੇ ਆ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ। ਮਹਾਰਾਜ ਜੀ ਕਹਿੰਦੇ ਵੇਖੋ ਕਿੱਥੇ ਤੱਕ ਮਾਤਾ ਤੁਹਾਡੀ ਆਈ ਹੈ, ਹੁਣ ਇਹਨੂੰ ਕੱਲੀ ਨੂੰ ਵਾਪਸ ਕਿਵੇਂ ਮੋੜੀਏ।
ਇੱਕ ਪੁੱਤਰਾ ਬਿਰਹੋ ਨਹੀਂ ਸਹਾਰਾ।
ਮਾਤਾ ਤੁਹਾਡੀ ਕਹਿੰਦੀ ਹੈ ਮੇਰਾ ਇੱਕੋ ਇੱਕ ਪੁੱਤਰ ਹੈ और मैं अपने इको एक पुत्र दा विछोड़ा नहीं सह सकती।
नहीं ता अमरे संग सिधारे,
नहीं ता भाई राम कोयर जी असी तुहानू नाल ले ही जांदे, तुहानू अपने नाल ले के जांदे।
सुन मैं गुर के खरो अगारी,
भाई राम कोयर जी कहंदे जदों सतगुरां ने मैनू ये आग्या कीती कि तुसी अपनी माता नाल वापस चले जाओ, सुन के भाई राम कुवीर जी कहंदे मैं सतगुरां दे सानमुख खलो गया हाथ जोड़ के।
आयो दीनेम बिना उचारी,
सतगुरु जी दे अगे दीन हो के बड़े प्यार नल मैं सतगुरां नू बेनती कीती, कहन लगा
हीरो नेम होए निर्बाहु,
महाराज सच्चे पातशाह मेरे नेम दा की बनेगा। महाराज जे तुसी हुक्म कर दियो भी चला जा, पर महाराज जड़ा मेरा नेम है उस नेम दा की होवेगा, ओदा निर्वाह किवें होवेगा।
मैं हमेशा आपके पाऊ,
मेरा नेम ता ए है भी हमेशा तुहाडे कोल रहना ते तुहाडे रोज दर्शन करने, नित तुहाडे दर्शन करने, ए मेरा नेम है।
दर्शन करो ता चो आहारा,
महाराज पहला तुहाडे दर्शन करदा, दर्शन करके फिर मैं भोजन छकदा, ए मेरा नेम है।
बिन हीरे रहो निरहारा,
ते महाराज जदों तक तुहाडे दर्शन नहीं हुंदे कई बार ता ओदों तक मैं भोजन नहीं छकदा जदों तक तुहाडे दर्शन ना होण।
तुम बिछड़े जब अन्न ना खायो,
महाराज तुसी मेरे तो बिछड़ गए ते फिर जदों मैं अन्न ही ना छकांगा क्योंकि तुहाडे दर्शना बिना मैं भोजन नहीं छकना, तुसी विछड़ जाओगे मैं चला जावांगा तुहाडे कोलों ते महाराज जी मैं भोजन ना छकांगा।
की बिद ए शरीर निर्भय हो,
जे मैं भोजन ही ना छकिया ते मेरा ए शरीर किवें निभेगा क्योंकि तुहाडे दर्शना बिना तां मैं अन्न नहीं ग्रहण करना, ए मेरा पक्का नेम है। चला जावांगा तुहाडे दर्शन ना होणगे ते प्रसादा भी नहीं छकांगा, ते प्रशादा ना छकांगा ते मेरा ये शरीर किवें निभेगा, ये किन्ना क चिर रहेगा।
प्रथम करो कोआ से उपचारा,
महाराज पहला कोई ऐसा उपचार करो
और हटाओ देश मजारा,
फिर मैनू वापस भेज दियो मैं जान नू तैयार हां।
सुन सतगुर ने हृदय विचारी,
सुन के भाई राम कुवीर जी दी बेनती गुरु कलगीधर जी ने अपने मन च विचार कीती।
सबन सुनावत गिरा उचारी,
सबनू सुना के महाराज सच्चे पातशाह जी ने बचन कहे, कहन लगे
चढ़ो अखेर हेत जब बार, हमरो दर्शन
महाराज जी कहन लगे अच्छा भाई राम कुवीर जी तुहाडा ए नेम तुहाडी रहिंदी जिंदगी तक रहेगा, जदों भी तुसी शिकार खेडण वास्ते बाहर जाओगे रोज तुसी शिकार खेडण जाना है,
अमरो दर्शन पिक तैजार,
जदों शिकार खेडोगे शिकार खेडदियां नूं तुहानूं साडे दर्शन होया करनगे, जदों शिकार ते जाया करोगे शिकार खेडदे जंगल विच तुहानू साडे दीदार होया करनगे।
जब चाहो तब निक्स पधारो,
इस करके हुण जदों तुहाडे मन च इच्छा होवे भी असी कलगीधर दे दर्शन करने ने, उदों ही तुसी घरों निकल के शिकार ते चले जाना।
कानन में हम दर्शन यारो,
जंगल विच बन विच जदों तुसी शिकार खेडोगे मैं तुहानू दर्शन देवांगा।
मुझसो कह कीन सत्यारी,
भाई राम कुवीर साहब जी कहंदे मैनू गुरु कलगीधर जी ने ए आग्या ए हुक्म कीता ते आप दखण नू चले गए।
साहिब देवी साथ उचारी,
माता साहिब देवां जी नू भी गुरु कलगीधर पातशाह जी महाराज जी ने फिर हुक्म कीता जदों सतगुरां ने सचखंड जाण दी तैयारी कर ली।
तुम भी हट दिल्ली पुर जाओ,
आख्या साहिब देवां जी तुसी भी हुण इत्थों हट के दिल्ली नगर नू वापस चले जाओ।
बसो सपत्नी के नित पाओ,
उत्थे जाके सुंदरी जी दे कोल रवो, सुंदरी माता सुंदरी जी पहले ही दिल्ली विच सन, तो माता साहिब देवां जी नाल चले गए सी सतगुरां नाल हजूर साहब, तो कलगीधर पातशाह जी कहंदे तुसी वापस चले जाओ और सुंदरी जी दे कोल जाके रहो।
सब संगत तुम सेव कमावे,
जिन्नियां सिख संगतां ने ओ सारियां सिख संगतां तुहाडी सेवा करनगियां।
हम समदुअन दर्शन पावे,
जिवें साडे दर्शन करदे ने सिख इदां तुहाडे दोनां दे दर्शन करनगे सिख।
इत्यादक बहुती समझाए।
माता साहब देवा जी नू कलगी धर जी ने बहुत भारी समझाया।
तजी उन्हां संग विशाल हटाए।
बहुत जबार कहा माता साहब देवा नू पर माता जी ने सतगुरां दा संग नहीं छड़िया।
दर्शन कर आहार सो खाए।
क्योंकि माता दा नेम सी माता भी गुरु कलगी धर दे दर्शन करके ता भोजन छकदी है।
मोए समान नेम निभाए।
वो भी माता साहब देवां जी दा भी यही नेम सी। भाई राम कोइर जी कहंदे जेड़ा नेम मेरा सी वह माता साहब देवां दा नेम भी सी।
मात संग मैं होए अट परयो।
इस तरह माता जी दे समेत मैं अपनी माता दे समेत भाई राम कुर जी कहते मैं ता उत्थों वापस रस्ते चो मुड़ आया।
आवन मदर देश मैं करियो।
मैं मां वापस मदर देश विच पंजाब दे इलाके च रमदास नगर विच आ गया।
इत खेरित गमनो बाहर।
भाई साहब कहते गुरु साहब दे बचन फली भूत होए। जदों भी मेरे मन च सतगुरां दे दर्शनां दी तांग हुंदी सी मैं शिकार खेडन वास्ते जदों जंगल च बाहर जांदा सी।
दर्शन गुर दर्शों तबजार।
ते शिकार खेडदियां नूं मैनूं कलगी धर दे प्रतख दर्शन हुंदे सन। भाई साहब जी इह कथा कलगी धर दे ज्योति जोत समान तों कई साल बाद भी भाई राम कुर जी रहे। सारा जीवन उन्हां दा इह नेम रिहा कि जदों भी शिकार खेडण जांदे महाराज दसवें पातशाह दे दर्शन करके वापस आउंदे।
जो पई अब चल नगर गए गुर रहे।
इधर हुण कलगी धर दी अब चल नगर हजूर साहब चले गए। भाई राम कुर जी अगों कथा टोरन लगे ने कि सतगुरु जी श्री हजूर साहब जाके रहे।
समा अंत तन को तब लए।
कलगी धर जी ने वेख्या कि हुण शरीर दा अंतम समा नजीक आ गया है।
संग सती होए साहिब देवे चित मैं चितवत पे प्रभ एवे।
महाराज जी ने सोचिया कि माता साहब देवां जी बारे कि जदों असी शरीर त्यागांगे ते साहब देवां दा साडे नाल इन्ना प्यार ते प्रीत है उन्हें साड़ी चिखा दे वेच अंगीठे दे वेच नाल सती हो के मर जाना है। जदो असी त्यागांगे शरीर ते उन्हें भी नाल सती हो जाना है। एदां दी ओदी बिरती है।
अपने ते तब चैत बिछोड़े।
इस करके कलगी धर जी चाहुंदे ने कि माता साहब देवां जी नूं अपने तो वखरा कर देन। अपने सचखंड जाण तो पहला माता जी नूं उत्थों भेज देन।
पटनेत दिल्ली पुर ओरे।
महाराज जी माता साहब देवां जी नूं दिल्ली भेजना चाहुंदे हन।
कहो जाओ अब देर न लाओ बसो सुपत्नी है जिस ताओ।
महाराज जी दे इन्ना प्यार सी माता साहब देवां जी दे हिरदे जिथे अजकल माता जी दा स्थान है श्री हजूर साहब माता साहब देवां जी दा माता साहब कहिंदे ज्यादा स्थान दा नां उथे माता जी तप करदे सन। ते रोज उन्हां ने प्रशादा तैयार करना। कलगी धर ने शिकार खेडदियां उथे जाना माता कोल प्रशादा चकना सतगुरां दे दर्शन करने माता जी ने फिर माता जी ने बाद विच आप प्रशादा चकना। तो बहुत भारी तपस्या माता जी ने उथे रह के कीती है। हुण कलगी धर जी ने हुक्म कीता माता साहब देवां नूं अपने सचखंड जाण तों पहलां कि साहब देवां जी तुसी दिल्ली चले जाओ। दिल्ली जिथे साडे सुपत्नी माता सुंदरी जी रहिंदे ने उन्हां दे पास चले जाओ।
सुन साहिब देवी कर जोरे।
जदों माता साहिब देवां जी ने कलगी धर दे ए बचन सुने
दीन मना होए चरण न्योरे।
माता जी ने बड़े दीन भाव नाल हो के सतगुरां दे चरणां ते वंदना कीती चरण न्योरे।
तुम इन मोरे अलंब ना कोवे।
माता जी कहण लगे हे सतगुरु गरीब नवाज तुहाडे तो बिना मेरा कोई आसरा नहीं कोई अलंब नहीं
है।
महाराज मैं ता भोजन ते जल तुहाडे दर्शन करके ग्रहण कर दी हां।
बिछड़े ते दर्शन किम होए।
महाराज तुहाडे बिछड़े तो मैनू दर्शन किवें होणगे तुहाडे दीदार किवें होणगे।
अहों कष्ट प्राणन ते खोए।
महाराज मैं ए भारी कष्ट सहंदी होई अपने प्राण त्याग जावांगी जे तुहाडा वियोग हो गया।
कौन गति प्रभ होए हमारे।
महाराज फिर मेरी की गत होवेगी की हालत होवेगी तुहाडे दर्शना बिना
मन लचार मर लो बिचारी
महाराज फिर लाचार होके मारी जावांगी यही हो सकता है पर तुहाडे विछोड़े च रह नहीं सकदी तुहाडे दर्शना बिना रह नहीं सकदी
खड़ग आदि खट आयुध धरे कष्टम गुरु सजावन करे
खालसा जी कलगीधर जी दे कोल छेवें पातशाह जी दे छे शस्त्र सन महाराज जी दा गात्रे दी तेग सी कटारा सन शस्त्र छे शस्त्र सन ओ गुरु कलगीधर पातशाह जी महाराज जी दे कोल सन
श्री गुरु गोबिंद सिंह निकट मंगाए साहिब देवी सौंप अलाए
महाराज श्री गुरु गोबिंद सिंह साहब जी ने ओ छेवे दे छेवे शस्त्र मंगाए और माता साहब देवा जी नू छेवे शस्त्र सौंपे हन
दर्शन करें मारो जथा
महाराज जी ने बचन कीता आख्या साहब देवी जी जिवें तुसी साडे दर्शन करदे हो
इनको अवलोकन लख तथा
उसे तरह तुसी इना दे दर्शन करने ने इना छे शस्त्रां विचों तुहानू साडे दर्शन होणगे
करो प्रात को जब इशनाना दर्शन करो ध्यान ममठाना
जदों प्रात वेले उठ के तुसी इशनान करोगे इशनान करके उस वक्त इना शस्त्रां दी नाले पूजा करना और इना दे दर्शन करना असी जिस तरह दी पोशाक पाई होवेगी जिस तरह दे रूप विच होवांगे तेनू इना शस्त्रां विचों उसे तरह दे दिदार होया करनगे
नेम निभेगो नेम तुआरा
इतना साहब देवी जी तुआडा नेम निभेगा तुआडा ए नेम चलदा रहेगा
कर पहुंचो पुरी मजारा
और ए शस्त्र लै के तुसी दिल्ली चले जाओ
इत्याद कै बहुत समझाए
इतना महाराज जी ने बचन कह के माता साहब देवा जी नू बहुत समझा के टोरिया
कीने दास संग
बहुत सारे दास सेवक माता साहब देवा जी दे नाल भेजे ने दिल्ली जान लई
भई बेबस बिछड़ी पति साथ
और माता दा मन नहीं सी करदा सतगुरां तो विछड़न दा पर बेबस ने माता जी सतगुरां दा हुक्म मन के जाना पिया
तीव्रता चितवत तन नाथ
पत बरता धर्म विच माता जी पूर्ण तौर ते परपक ने और अपने जगत नाथ पति गुरु कलगीधर जी नू अपने हिरदे च चितव दे जांदे हन
आग्या मिटी जाए न कोई
सतगुरां दी आग्या क्योंकि पत बरता स्त्री कदे अपने पति दा हुक्म नहीं मोड़दी जो पत बरता स्त्री है वो अपने पति दे हुक्म नू सदीव जैसा भी हुक्म होवे उनू सत करके मनदी है
हुण बैकुंठ को चलबो ए
इस तरह इधर सतगुरु जी ने हुण बैकुंठ जाण दियां तैयारियां कर लिया ने
संग सती कै होवन मेरो
माता जी सोचदे सन के सतगुरु जी जदों बैकुंठ जाणगे ते मैं नाल सती होवांगी सतगुरां दे
जात नीकी बिदेरो
मैं ता ए चाहुंदी सी के सतगुरां दे नाल सती हो जावांगी
या ते चिंत शोक की अग्नी
इस करके मन विच इस गल दा शोक ते चिंता है के मैं कलगीधर दी अंगीठे विच नाल सती क्यों ना हो सकी
कितक दिन मैं रहो निमगन
हुण मैं कितने दिन सतगुरां तो विदा होके बिछड़ के रहांगी
तन सुकाए पिंजर कर दे
माता जी ने आख्या के मर हुण भी मैं सतगुरां दे विछोड़े विच मैं अपना ए तन सुका के पिंजर बना देवांगी ना कुछ खावांगी चंगी तरह ना पीवांगी ए तन सुका के गुरु कलगीधर दे बिजोग च पिंजर बना देवांगी
मरो अंत को बोध को
और सतगुरां दे विछोड़े विच तड़फदी होई मैं अपना ये तन त्याग देवांगी
विचारे संकट साथ
इदा मन च माता जी ने विचार कीती माता साहब देवा जी ने
त्याग न सके परम प्रिय नाथ
त्याग नहीं सकदे सतगुरु जी दे नाल इन्ना प्यार है माता दा हिरदे विच
दीन मना बंदे जुगात
दीन मने हो के माता ने सतगुरां दे चरणा ते वंदना कीती है
अश्रु विमोचित भगत हर मात
नेत्रां विचों हंजू वहिंदे ने माता जी दे विछड़न नू चित नहीं करदा ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਦੇ ਵਿਛੋੜੇ ਵਿੱਚ ਮੈਂ ਇੱਕ ਇੱਕ ਪਲ ਕਰਕੇ ਤੜਫ ਤੜਫ ਕੇ ਪ੍ਰਾਣ ਤਿਆਗਾਂਗੀ, ਬਸ ਹੁਣ ਇਹੀ ਸੰਕਲਪ ਮਾਤਾ ਜੀ ਦੇ ਹਿਰਦੇ ਚ ਕੀਤਾ ਹੈ।
ਕਰਿਓ ਗਮਨ ਕੋ ਬੇਬਸ ਹੋਏ,
ਬੇਬਸ ਹੋ ਕੇ ਮਾਤਾ ਜੀ ਨੇ ਸ੍ਰੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਿਛਾਂ ਨੂੰ ਵਾਪਸ ਦਿੱਲੀ ਨੂੰ ਚਾਲਾ ਪਾਇਆ ਹੈ।
ਹੇਰ ਹੇਰ ਪਤੀ ਕੋ ਬੋ ਰੋਏ,
ਔਰ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਾਤਾ ਜੀ ਦੇ ਨੇਤਰਾਂ ਚੋਂ ਨੀਰ ਵਹਿੰਦਾ ਜਾ ਰਿਹਾ ਹੈ, ਹੰਝੂ ਵਹਿੰਦੇ ਜਾ ਰਹੇ ਨੇ।
ਦਾਸ ਪਾਸ ਆਯੁਧ ਉਠਵਾਏ,
ਔਰ ਜਿਹੜੇ ਸ਼ਸਤਰ ਸਤਿਗੁਰਾਂ ਨੇ ਦਿੱਤੇ ਸਨ ਉਹ ਸ਼ਸਤਰ ਮਾਤਾ ਜੀ ਨੇ ਨਾਲ ਚੁਕਵਾਏ ਹਨ।
ਨਿਜ ਆਗੇ ਕਰ ਕਰ ਚਲਵਾਏ,
ਉਹਨਾਂ ਸ਼ਸਤਰਾਂ ਨੂੰ ਆਪਣੇ ਅੱਗੇ ਕਰਕੇ ਬੜੇ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਚੱਲੇ ਹਨ।
ਛੱਡ ਡੋਰੇ ਗਮਨੀ ਮਗ ਮਾਓ,
ਮਾਤਾ ਜੀ ਆਪ ਇੱਕ ਪਾਲਕੀ ਚ ਸਵਾਰ ਹੋ ਕੇ ਚੱਲ ਪਏ ਨੇ।
ਮਨ ਤੇਰੇ ਉਹ ਨਾਥ ਕੇ ਪਾਓ,
ਔਰ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਛੱਡ ਦਿੱਤਾ, ਤਨ ਜ਼ਰੂਰ ਜਾ ਰਿਹਾ ਪਰ ਮਨ ਗੁਰੂ ਸਾਹਿਬ ਦੇ ਕੋਲ ਹੈ।
ਜੀਵਤ ਮੇਲ ਕੀ ਆਸ ਚੁਕਾਏ,
ਮਾਤਾ ਜੀ ਨੇ ਪਤਾ ਕਿ ਹੁਣ ਜੀਵਦਿਆਂ ਜੀ ਤਾਂ ਸਤਿਗੁਰਾਂ ਨਾਲ ਮੇਲ ਨਹੀਂ ਹੋ ਸਕਦਾ, ਜੀਵਦਿਆਂ ਸਤਿਗੁਰਾਂ ਨਾਲ ਮਿਲਣ ਦੀ ਆਸ ਮਾਤਾ ਜੀ ਨੇ ਚੁਕਾ ਦਿੱਤੀ ਹੈ।
ਇਨ ਦੇਹਨ ਕੀ ਇਹੀ ਵਡਾਈ,
ਇਹਨਾਂ ਸਰੀਰਾਂ ਦੀ ਇਹੀ ਵਡਿਆਈ ਹੈ, ਇਹਨਾਂ ਸਰੀਰਾਂ ਵਿੱਚ ਜਦੋਂ ਤੱਕ ਰਹਿਣਾ ਉਦੋਂ ਤੱਕ ਮਿਲਾਪ ਤੇ ਵਿਛੋੜਾ ਇਹ ਦੋਵੇਂ ਬਣੇ ਰਹਿੰਦੇ ਹਨ।
ਜੇ ਸਮ੍ਰਿਤੀ ਰਾਖੋ ਤੋ ਧੀਰ,
ਮਾਤਾ ਜੀ ਕਹਿੰਦੇ ਹੁਣ ਮੈਂ ਜੇ ਧਰਤੀ ਸਮਾਨ ਵੀ ਆਪਣੇ ਅੰਦਰ ਧੀਰਜ ਰੱਖਾਂ,
ਅੰਤਵੰਤ ਹੈ ਸਕਲ ਸਰੀਰ,
ਇਹ ਸਰੀਰ ਅੰਤ ਨੂੰ ਨਾਸ਼ਵਾਨ ਹੈ, ਇਹ ਬਿਨਸਣਾ ਹੀ ਬਿਨਸਣਾ ਹੈ।
ਮਿਲਣ ਤੋਂ ਵਿਛੜਨ ਜਨਮ ਰੋ ਮਰਨਾ,
ਮਿਲਣਾ ਵਿਛੜਨਾ ਜੰਮਣਾ ਔਰ ਮਰਨਾ,
ਬਾਲਕ ਬਿਰਧ ਹੋਏ ਕਹਿ ਤਰਨਾ,
ਬਚਪਨ ਵਿੱਚ ਅਵਸਥਾ ਹੋਣੀ ਫਿਰ ਜਵਾਨੀ ਹੋਣੀ ਫਿਰ ਬੁਢੇਪਾ ਹੋਣਾ,
ਨਹੀਂ ਅਵਸਥਾ ਥਿਰੈ ਕਦਾਈ,
ਅਵਸਥਾਵਾਂ ਨੇ ਸਰੀਰ ਦੀਆਂ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ।
ਜਲ ਸਲਤਾ ਜਿਵ ਨਿਤ ਬਹਿ ਜਾਏ,
ਦਰਿਆ ਵਹਿੰਦਾ ਜਾਂਦਾ ਏਦਾਂ ਇਹ ਵੀ ਵਹਿੰਦੀਆਂ ਜਾਂਦੀਆਂ ਹਨ।
ਬਣਿਓ ਜਗਤ ਸਭ ਝੂਠ ਪਸਾਰਾ,
ਸਾਰਾ ਜਗਤ ਇੱਕ ਝੂਠ ਦਾ ਕੂੜ ਦਾ ਪਸਾਰਾ ਹੈ।
ਜੋ ਬਿਦਤ ਹੈ ਸੋ ਨਹੀਂ ਨਿਆਰਾ,
ਜੋ ਬਿਦਤ ਹੈ ਉਹ ਨਜ਼ਰ ਨਹੀਂ ਆਉਂਦਾ।
ਇਮ ਚਿਤਵਤ ਮਾਰਗ ਮੈਂ ਆਏ,
ਇਹ ਤਾਂ ਮਨ ਵਿੱਚ ਚਿਤਵਦਿਆਂ ਮਾਤਾ ਜੀ ਬੜੇ ਵਿਰਾਗ ਨਾਲ ਟੁਰੇ ਆ ਰਹੇ ਨੇ।
ਸਨੇ ਸਨੇ ਦਿੱਲੀ ਨੀਅਰ ਆਏ,
ਸਨੇ ਸਨੇ ਚਲਦਿਆਂ ਚਲਦਿਆਂ ਦਿੱਲੀ ਦੇ ਨੇੜੇ ਪਹੁੰਚੇ ਹਨ।
ਸੁਧ ਸੁਣ ਕੇ ਮਾਤਾ ਆਗਮਨੋ,
ਉਧਰ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਮਾਤਾ ਜੀ ਆਏ ਹਨ।
ਸੰਗਤ ਗਈ ਅਗਰ ਤਜ ਭਵਨੋ,
ਸੰਗਤ ਘਰੋਂ ਬਾਹਰ ਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਦਾ ਸਵਾਗਤ ਕਰਨ ਵਾਸਤੇ।
ਨਮੋ ਕਰੀ ਸਭ ਨੇ ਕਰ ਜੋਰ,
ਸਭ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਕਰ ਨਾਨਾ ਭਾਂਤੇ ਅਕੋਰ,
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਮਾਤਾ ਜੀ ਦੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ।
ਸਨਮਾਨਿਤ ਪੁਰ ਮੈਂ ਲੈ ਆਏ,
ਬੜਾ ਸਨਮਾਨ ਦੇ ਕੇ ਮਾਤਾ ਜੀ ਨੂੰ ਨਗਰ ਦੇ ਵਿੱਚ ਲੈ ਕੇ ਆਏ ਹਨ।
ਸੀਸ ਸੁੰਦਰੀ ਅਗਰ ਨਿਵਾਏ,
ਅੱਗੇ ਮਾਤਾ ਸੁੰਦਰੀ ਜੀ ਪਹਿਲਾਂ ਹੀ ਦਿੱਲੀ ਚ ਸਨ, ਮਾਤਾ ਸਾਹਿਬ ਦੇਵਾਂ ਜੀ ਨੇ ਆ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ, ਕਿਉਂਕਿ ਮਾਤਾ ਸੁੰਦਰੀ ਜੀ ਵੱਡੇ ਸਨ, ਉਹਨਾਂ ਨੂੰ ਆ ਕੇ ਮਾਤਾ ਸਾਹਿਬ ਦੇਵੀ ਜੀ ਨੇ ਨਮਸਕਾਰ ਕੀਤੀ ਹੈ।
ਸੁਪਤਨੀ ਆਪ ਸਮਾਏ,
ਸਤਿਗੁਰਾਂ ਦੇ ਦੋਨੋ ਮਹਿਲ ਆਪੋ ਵਿੱਚ ਮਿਲੇ ਹਨ।
ਸਿਮਰਤ ਪਤੀ ਸੁਤ ਰੁਦਨ ਕਰਾਏ,
ਆਪਣੇ ਪਤੀ ਦਾ ਸਰੂਪ ਚਿਤਵ ਕੇ ਆਪਣੇ ਪੁੱਤਰ ਨੂੰ ਚਿਤਵ ਕੇ ਹੁਣ ਨੇਤਰ ਭਰ ਆਏ ਨੇ ਮਾਤਾਵਾਂ ਦੇ।
ਦੇਵ ਕਰੀ ਗਤ ਕਾ ਹਮਾਰੇ,
ਦੇਖੋ ਪਰਮੇਸ਼ਰ ਦੀ ਕਿਹੋ ਜੀ ਖੋਣੀ ਵਰਤੀ ਹੈ, ਕੈਸੀ ਖੇਡ ਵਰਤੀ ਹੈ ਵਿਧਾ ਦੀ।
ਅੰਤ ਸਮੇ ਗੁਰ ਬਿਰੋ ਮੈਂ ਡਾਰੇ,
ਅੰਤਮ ਸਮੇ ਵਿੱਚ ਸਤਿਗੁਰਾਂ ਨੇ ਸਾਨੂੰ ਆਪਣੇ ਤੋਂ ਵਿਛੋੜ ਦਿੱਤਾ ਹੈ। ਸਤਿਗੁਰੂ ਜੀ ਹੁਣ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ, ਔਰ ਸਾਨੂੰ ਆਪਣੇ ਤੋਂ ਵਿਛੋੜ ਦਿੱਤਾ, ਜੁਦਾ ਕਰ ਦਿੱਤਾ ਹੈ।
ਅਤ ਕਠੋਰ ਤਿਕਰ ਦੇ ਹਮਾਰੇ,
ਵੇਖੋ ਅਸੀਂ ਕਿੰਨੀਆਂ ਕਠੋਰ ਆ, ਸਾਡੇ ਹਿਰਦੇ ਕਿੰਨੇ ਕਠੋਰ ਹਨ ਕਿ ਅਸੀਂ ਫਿਰ ਵੀ ਜਿਉਂਦੀਆਂ ਹਾਂ।
ਸੁਤ ਪਤੀ ਵਿਛੜੇ ਭੇ ਤਨ ਧਾਰੇ,
ਪੁੱਤਰ ਵਿਛੜ ਗਏ ਪਤੀ ਵਿਛੜ ਗਿਆ ਫਿਰ ਵੀ ਅਸੀਂ ਜਿਉਂਦੀਆਂ ਇਸ ਕਰਕੇ ਅਸੀਂ ਤਾਂ ਪੱਥਰ ਨਾਲੋਂ ਵੀ ਕਠੋਰ ਹਾਂ।
ਮਿਲੀ ਪਰਸਪਰ ਦੋਨੋਂ ਰੋਏ,
ਤਾਂ ਦੋਨੋਂ ਮਤਾਵਾਂ ਆਪਸ ਵਿੱਚ ਮਿਲੇ ਨੇ ਔਰ ਮਿਲ ਕੇ ਰੁਦਨ ਵੀ ਕੀਤਾ, ਨੇਤਰਾਂ ਚੋਂ ਨੀਰ ਵੀ ਵਹਾਇਆ।
ਤ੍ਰਿਆ ਸਿੱਖਣ ਕੀ ਗੱਤ ਤਤ ਹੋਏ,
ਜਿਹੜੀਆਂ ਹੋਰ ਉੱਥੇ ਸਿੱਖਾਂ ਦੀਆਂ ਘਰ ਵਾਲੀਆਂ ਸਨ ਉਹਨਾਂ ਨੇ ਵੀ ਮਾਤਾ ਜੀ ਹੋਣਾ ਦੀ ਇਹ ਬਿਰਹਾ ਦੀ ਵੇਦਨ ਵੇਖੀ, ਉਹਨਾਂ ਦੇ ਵੀ ਨੇਤਰ ਭਰ ਆਏ।
ਬਿਨੈ ਸਮੇਤ ਪ੍ਰਬੋਧਤ ਘਨੇ,
ਇਸ ਤਰ੍ਹਾਂ ਬਿਨੈ ਸਹਿਤ ਪ੍ਰਬੋਧ ਦੇ ਹਨ ਕਹਿਣ ਲੱਗੇ,
ਗੁਰਪਤਨੀ ਤੁਮ ਨੈਮ ਬਣੀ,
ਕਹਿਣ ਲੱਗੇ ਹੇ ਮਾਤਾ ਜੀ ਤੁਸੀਂ ਗੁਰੂ ਕੀ ਧਰਮ ਸੁਪਤਨੀਆਂ ਹੋ, ਤੁਹਾਡੇ ਵਾਸਤੇ ਯੋਗ ਨਹੀਂ ਕਿ ਤੁਸੀਂ ਆਪਣੇ ਨੇਤਰਾਂ ਚੋਂ ਨੀਰ ਵਹਾਓ।
ਸੇਵਾ ਕਰੇ ਸਰਬਾਮ ਦਾਸੀ,
ਅਸੀਂ ਦਾਸੀਆਂ ਹਾਂ ਤੁਹਾਡੀਆਂ, ਤੁਹਾਡੇ ਕੋਲ ਹਾਜ਼ਰ ਹਾਂ, ਸਰਵ ਪ੍ਰਕਾਰ ਦੀ ਸੇਵਾ ਤੁਹਾਡੀ ਕਰਾਂਗੀਆਂ।
ਨਿਸਬਾ ਸਿਰ ਪਰਚੇ ਰਹਿ ਪਾਸੇ,
ਰਾਤ ਦਿਨ ਤੁਹਾਡੀ ਸੇਵਾ ਵਿੱਚ ਅਸੀਂ ਪਰਚੀਆਂ ਰਹਾਂਗੀਆਂ, ਲੱਗੀਆਂ ਰਹਾਂਗੀਆਂ।
ਇਤਿਆਦਕ ਬੋ ਪਾਕਨ ਕਰਿਓ,
ਇਹ ਤਾਂ ਉਹਨਾਂ ਇਸਤਰੀਆਂ ਨੇ ਮਹਾਰਾਜ ਮਾਤਾ ਜੀ ਹੋਣਾ ਨੂੰ ਇਸ ਤਰ੍ਹਾਂ ਇਹ ਬਚਨ ਕਹੇ ਹਨ।
ਮਾਤ ਸੁੰਦਰੀ ਧੀਰਜ ਧਰਿਓ,
ਮਾਤਾ ਸੁੰਦਰੀ ਜੀ ਨੇ ਸੁਣ ਕੇ ਧੀਰਜ ਧਾਰਨ ਕੀਤਾ ਹੈ।
ਮੰਜੀ ਪਰ ਬਿਛਾਵਨੋ ਛਾਏ,
ਖਾਲਸਾ ਜੀ ਹੁਣ ਉਹ ਜਿਹੜੇ ਸ਼ਸਤਰ ਲਿਆਏ ਸਨ ਮਾਤਾ ਸਾਹਿਬ ਦੇਵਾਂ ਜੀ, ਉਹਨਾਂ ਨੂੰ ਸਜਾਉਣ ਲਈ ਇੱਕ ਬੜਾ ਸੋਹਣਾ ਮੰਜਾ ਬਣਵਾਇਆ ਪਲੰਘਾ, ਉਹਦੇ ਤੇ ਬੜਾ ਸੋਹਣਾ ਵਿਛਾਉਣਾ ਵਿਛਾਇਆ।
ਸੋ ਆਯੁਧ ਕਰ ਨਮੋ ਟਿਕਾਏ,
ਸ਼ਸਤਰੋਂ ਪਲੰਘੇ ਤੇ ਟਿਕਾ ਕੇ ਬੜੇ ਪਿਆਰ ਨਾਲ ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕੀਤੀ ਕਲਗੀਧਰ ਦਾ ਰੂਪ ਜਾਣ ਕੇ।
ਦੋਨੋ ਸਭ ਪ੍ਰਭਾਤ ਇਸ਼ਨਾਨੈ,
ਦੋਨੇ ਮਾਤਾਵਾਂ ਜਦੋਂ ਸੁਬਹਾ ਅੰਮ੍ਰਿਤ ਵੇਲਾ ਹੁੰਦਾ ਤੇ ਉੱਠ ਕੇ ਇਸ਼ਨਾਨ ਕਰਦੇ ਹਨ।
ਗੁਰ ਸਰੂਪ ਕਰ ਤਿੰਨ ਕੋ ਮਾਨੈ,
ਉਹਨਾਂ ਸ਼ਸਤਰਾਂ ਨੂੰ ਗੁਰੂ ਸਾਹਿਬ ਦਾ ਰੂਪ ਜਾਣ ਕੇ ਨਮਸਕਾਰ ਕਰਦੇ ਹਨ।
ਕੁਸ਼ਭ ਧੂਪ ਚੰਦਨ ਚਿਰ ਚਾਵੈ,
ਉਹਨਾਂ ਸ਼ਸਤਰਾਂ ਨੂੰ ਫੁੱਲ ਭੇਟ ਕਰਦੇ ਨੇ, ਚੰਦਨ ਦਾ ਚਰਚਨ ਕਰਦੇ ਨੇ, ਖੁਸ਼ਬੂਦਾਰ ਵਸਤੂਆਂ ਦਾ ਫੁਲੇਲ ਦਾ ਇਤਰ ਦਾ ਚਰਚਨ ਕਰਦੇ ਨੇ।
ਦਰਸ਼ਨ ਕਰ ਭੋਜਨ ਕੋ ਖਾਵੈ,
ਦਰਸ਼ਨ ਕਰਕੇ ਸ਼ਸਤਰਾਂ ਦੇ ਫਿਰ ਮਾਤਾ ਜੀ ਹੋਣੀ ਭੋਜਨ ਛਕਦੇ ਹਨ।
ਸਿੱਖ ਸੰਗਤ ਕਿਤ ਤੇ ਚੱਲ ਆਵੈ,
ਸਾਰੀਆਂ ਸਿੱਖ ਸੰਗਤਾਂ ਜਿੱਥੋਂ ਕਿੱਥੋਂ ਚੱਲ ਕੇ ਆਉਂਦੀਆਂ ਨੇ।
ਗੁਰ ਸਮਾਨ ਅਵਲੋਕ ਮਨਾਵੈ,
ਉਹ ਵੀ ਉਹਨਾਂ ਸ਼ਸਤਰਾਂ ਨੂੰ ਗੁਰੂ ਸਮਾਨ ਜਾਣ ਕੇ ਦਰਸ਼ਨ ਕਰਦੇ ਹਨ।
ਅਰਪਤ ਗਨ ਉਪਹਾਰ ਅਛੇਰੇ,
ਉਹ ਸ਼ਸਤਰਾਂ ਨੂੰ ਅਨਕ ਪ੍ਰਕਾਰ ਦੇ ਉਪਹਾਰ ਤੇ ਭੇਟਾਵਾਂ ਭੇਟ ਕਰਦੇ ਨੇ ਸਿੱਖ।
ਨਿਤ ਪ੍ਰਤ ਪੂਜਾ ਹੋਤ ਵਡੇਰੇ,
ਤਾਂ ਨਿਤ ਪ੍ਰਤੀ ਉਹਨਾਂ ਸ਼ਸਤਰਾਂ ਦੀ ਪੂਜਾ ਵਧਦੀ ਜਾ ਰਹੀ ਹੁੰਦੀ ਹੈ।
ਮਹਿਮਾ ਸ਼ਸਤਰਨ ਕੀ ਬੋ ਭਏ,
ਸਤਿਗੁਰਾਂ ਦੇ ਨਾਲ ਸ਼ਸਤਰਾਂ ਦੀ ਬੜੀ ਭਾਰੀ ਮਹਿਮਾ ਪ੍ਰਗਟ ਹੋਈ।
ਹਰੀ ਕਾਮਨਾ ਤੋਂ ਸਿੱਖ ਲਏ,
ਔਰ ਜਿਹੜੀ ਜਿਹੜੀ ਕਾਮਨਾ ਕਿਸੇ ਸਿੱਖ ਨੇ ਮਨ ਚ ਰੱਖੀ ਤੇ ਇਹਨਾਂ ਸ਼ਸਤਰਾਂ ਦੇ ਦਰਸ਼ਨ ਕੀਤੇ ਉਹਨਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੋਈਆਂ।
ਸਾਹਿਬ ਦੇਵੀ ਸਦਾ ਸਚਿੰਤ,
ਪਰ ਮਾਤਾ ਸਾਹਿਬ ਦੇਵਾਂ ਜੀ ਦਾ ਮਨ ਹਮੇਸ਼ਾ ਫਿਕਰ ਵਿੱਚ ਚਿੰਤਾ ਚ ਰਹਿੰਦਾ। ਖਾਲਸਾ ਜੀ ਸ਼ਸਤਰ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਗਏ ਨੇ। ਉੱਥੇ ਹੁਣੇ ਮਹਾਰਾਜ ਜੀ ਦੇ ਸ਼ਸਤਰ ਨੇ ਜਿਹੜੇ ਉਹ ਸੁਭਾਏ ਮਾਨ ਨੇ, ਸੰਗਤਾਂ ਦਰਸ਼ਨ ਕਰਦੀਆਂ ਹਨ। ਤੋ ਮਾਤਾ ਜੀ ਤੋਂ ਬਾਅਦ ਇੱਕ ਪਰਿਵਾਰ ਦੇ ਵਿੱਚ ਇਹ ਸ਼ਸਤਰ ਰਹੇ ਕਾਫੀ ਸਮਾਂ। ਬਾਅਦ ਵਿੱਚ ਉਹ ਸ਼ਸਤਰ ਉਹ ਪਰਿਵਾਰ ਤੋਂ ਪ੍ਰਬੰਧਕਾਂ ਨੇ ਰਕਾਬਗੰਜ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੇ ਗਏ ਸਨ। ਤੋ ਮਾਤਾ ਜੀ ਦੇ ਮਨ ਚ ਬੜੀ ਭਾਰੀ ਚਿੰਤਾ ਰਹਿੰਦੀ ਹੈ।
ਮਾਤਾ ਸੁੰਦਰੀ ਨਿਕਟ ਬਸੰਤ,
ਮਾਤਾ ਸੁੰਦਰੀ ਜੀ ਦੇ ਕੋਲ ਵਸਦੇ ਨੇ ਮਾਤਾ ਸਾਹਿਬ ਦੇਵਾਂ ਜੀ।
ਗੁਰ ਸਰੀਰ ਕੋ ਚਿਤਵਨ ਕਰਤੇ,
ਸਤਿਗੁਰੂ ਜੀ ਦੇ ਸਰੂਪ ਨੂੰ ਮਾਤਾ ਜੀ ਆਪਣੇ ਹਿਰਦੇ ਚ ਚਿਤਵਦੇ ਹਨ।
ਨਿਸਤਿਨ ਧਿਆਨ ਹਿਰਦੇ ਮੈਂ ਧਰਤੇ,
ਰਾਤ ਦਿਨ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਦੁਰਬਲ ਤਨ ਜਿਸ ਕੋ ਹੋਏ ਗਏਓ,
ਏਦਾਂ ਮਨ ਵਿਚ ਚਿੰਤਾ ਕੇ ਦਿਨ ਪ੍ਰਤੀ ਦਿਨ ਮਾਤਾ ਜੀ ਦਾ ਸਰੀਰ ਜਿਹੜਾ ਮਾਤਾ ਸਾਹਿਬ ਦੇਵਾਂ ਜੀ ਦਾ ਉਹ ਦੁਰਬਲ ਹੁੰਦਾ ਚਲਾ ਗਿਆ।
ਸ਼ੋਕ ਪਰਾਇਣ ਚਿਤ ਨਿਤ ਬਇਓ,
ਔਰ ਮਨ ਚ ਬੜਾ ਭਾਰੀ ਸ਼ੋਕ ਰਿਹਾ, ਸ਼ੋਕ ਪਰਾਇਣ ਹੋ ਕੇ ਰਹੇ।
ਪੀਤ ਬਦਨ ਆਸੋ ਦ੍ਰਿਗ ਗੇਰਤ,
ਪੀੜਾ ਹੋ ਗਿਆ ਮਾਤਾ ਸਾਹਿਬ ਦੇਵਾਂ ਜੀ ਦਾ, ਨੇਤਰਾਂ ਵਿਚੋਂ ਹਰ ਵੇਲੇ ਨੀਰ ਵਹਿੰਦਾ ਰਹਿੰਦਾ।
ਨਹੀਂ ਸਮੀਪ ਕੰਤ ਕੋ ਹੇਰਤ,
ਵੇਖਦੇ ਨੇ ਆਪਣਾ ਪਤੀ ਪ੍ਰਾਣ ਪਿਆਰਾ ਪ੍ਰਤੀ ਉਹ ਨੇਤਰਾਂ ਦੇ ਸਾਹਮਣੇ ਨਜ਼ਰ ਨਹੀਂ ਆਉਂਦਾ।
ਸ਼ਸਤਰ ਦਰਸ ਕੈ ਭੋਜਨ ਖਾਵੇ।
ਸ਼ਸਤਰਾਂ ਦੇ ਦਰਸ਼ਨ ਕਰਕੇ ਫਿਰ ਮਾਤਾ ਜੀ ਥੋੜਾ ਬਹੁਤ ਭੋਜਨ ਗ੍ਰਹਿਣ ਕਰਦੇ ਹਨ।
ਅਲਪ ਆਹਾਰ ਕਚੂ ਨੈ ਭਾਵੇ,
ਥੋੜਾ ਜਿਹਾ ਭੋਜਨ ਛਕਦੇ ਨੇ। ਮਾਤਾ ਸਾਹਿਬ ਦੇਵਾਂ ਜੀ ਨੂੰ ਕੁਝ ਵੀ ਪਾਉਂਦਾ ਨੀ, ਚੰਗਾ ਨੀ ਲੱਗਦਾ।
ਕਿਵੇਂ ਆਪਣੀ ਮੈਂ ਸਕਲ ਬਿਤਾਈ,
ਇੱਦਾਂ ਮਾਤਾ ਜੀ ਨੇ ਆਪਣੀ ਸਾਰੀ ਜੀਵਨ ਜਿੰਨਾ ਰਹਿੰਦਾ ਜੀਵਨ ਦਿੱਲੀ ਚ ਬਤੀਤ ਕੀਤਾ।
ਪ੍ਰਿਆ ਪਤੀ ਮੈਂ ਚਿੱਤ ਬਿਰਤੀ ਲਗਾਏ,
ਔਰ ਆਪਣੀਆਂ ਚਿੱਤ ਬਿਰਤੀਆਂ ਆਪਣੇ ਪਿਆਰੇ ਪਤੀ ਗੁਰੂ ਕਲਗੀ ਧਰ ਵਿੱਚ ਜੋੜੀਆਂ ਹੋਈਆਂ ਨੇ ਮਾਤਾ ਜੀ ਨੇ।
ਮਾਤ ਸੁੰਦਰੀ ਸਭ ਵਿਵਹਾਰ,
ਮਾਤਾ ਸੁੰਦਰੀ ਜੀ ਜਿਹੜੇ ਹੋਰ ਗੁਰੂ ਘਰ ਦੇ ਵਿਵਹਾਰ ਨੇ ਉਹ ਸਾਰੇ ਕਰਦੇ ਹਨ।
ਲੈਣ ਦੇਣ ਕੀ ਜਿੱਤ ਕਾਰ,
ਗੁਰੂ ਘਰ ਦੀ ਲੈਣ ਦੇਣ ਦੀ ਜਿਤਨੀ ਕਾਰ ਹੈ ਉਹ ਮਾਤਾ ਜੀ ਨਿਭਾਉਂਦੇ ਹਨ।
ਸੁਤ ਕੇ ਸਮਜੀਤ ਸਿੰਘ ਪਾਰੇ,
ਮਾਤਾ ਸੁੰਦਰੀ ਜੀ ਨੇ ਵੀ ਇੱਕ ਬੱਚਾ ਪਾਲਿਆ ਹੋਇਆ ਸੀ, ਸੁਨਿਆਰੇ ਦਾ ਲੜਕਾ ਸੀ, ਉਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ। ਉਹਦੀ ਪਾਲਣਾ ਕਰਦੇ ਨੇ,
ਬਹੁਤ ਸਨੇਹ ਕਰ ਭੋਜਨ ਖਵਾਰਾ,
ਬੜਾ ਸਨੇਹ ਕਰਕੇ ਮਾਤਾ ਜੀ ਉਹਨੂੰ ਭੋਜਨ ਖਵਾਉਂਦੇ ਹਨ।
ਨਾਨਾ ਵਿਦ ਕੇ ਬਸਤਰ ਸੁਨਾਵੇ,
ਬੜੇ ਬੜੇ ਸੋਹਣੇ ਬਸਤਰ ਬਣਾ ਬਣਾ ਕੇ ਉਸ ਨੂੰ ਪਵਾਉਂਦੇ ਹਨ।
ਨਿਕਟ ਬਿਠਾਏ ਹੇਰ ਪਰਚਾਵੇ,
ਕੋਲ ਬਿਠਾ ਕੇ ਉਹਨੂੰ ਮਾਤਾ ਜੀ ਬੱਚੇ ਨੂੰ ਅਜੀਤ ਜਿਹੜਾ ਪਾਲਕ ਪੁੱਤਰ ਹੈ ਅਜੀਤ ਸਿੰਘ, ਬੜੇ ਖੁਸ਼ ਹੁੰਦੇ ਨੇ ਮਾਤਾ ਜੀ ਸੁੰਦਰੀ ਜੀ।
ਪਰਚੇ ਤੇ ਸੋਂ ਕਰਤ
ਉਹਦੇ ਨਾਲ ਸਨੇਹ ਕਰਦਿਆਂ ਮਾਤਾ ਜੀ ਪਰਚੇ ਰਹਿੰਦੇ ਹਨ।
ਸੂਰਤ ਜਨ ਅਜੀਤ ਸਿੰਘ
ਕਹਿੰਦੇ, ਵੇਖਣ ਚ ਏਦਾਂ ਜਾਪਦਾ ਸੀ ਵੀ ਜਿਵੇਂ ਅਜੀਤ ਸਿੰਘ ਹੀ ਹੋਵੇ, ਚਿਹਰਾ ਮੋਹਰਾ ਬਿਲਕੁਲ ਉਸ ਬੱਚੇ ਦਾ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ ਵਰਗਾ ਲੱਗਦਾ ਸੀ।
ਬੋਲ ਤੁਰੰਗਮ ਚੰਚਲ ਲੀਨ,
ਬੜਾ ਸੋਹਣਾ ਕੀਮਤੀ ਵਧੀਆ ਘੋੜਾ ਉਹਨੂੰ ਲੈ ਕੇ ਦਿੱਤਾ।
ਬਹੁਤ ਅਨੰਦੇ ਕਰਵਾਏ ਸਜ਼ੀਨ,
ਬਹੁਤ ਪੈਸਾ ਖਰਚ ਕੇ ਉਹਦੇ ਵਾਸਤੇ ਇੱਕ ਵਧੀਆ ਕਾਠੀ ਤਿਆਰ ਕਰਵਾਈ।
ਐ ਚੜਾਏ ਕਰਪੁਰ ਮੈਂ ਫੇਰੇ,
ਘੋੜੇ ਤੇ ਚੜਾ ਕੇ ਉਹਨੂੰ ਸਾਰੇ ਦਿੱਲੀ ਦੇ ਬਾਜ਼ਾਰਾਂ ਵਿੱਚ ਫੇਰਿਆ ਜਾਂਦਾ ਹੈ।
ਗੁਰੂ ਪੁੱਤਰ ਕਹਿ ਸਕਰੇ,
ਹੁਣ ਸਾਰੇ ਵੇਖਦੇ ਤੇ ਕਹਿੰਦੇ ਗੁਰੂ ਦਾ ਪੁੱਤਰ ਹੈ। ਹੈ ਤਾਂ ਉਹ ਪਾਲਿਆ ਪੁੱਤਰ ਸੀ, ਪਰ ਪ੍ਰਸਿੱਧ ਇਹੀ ਹੋਇਆ ਕਿਉਂਕਿ ਮਾਤਾ ਜੀ ਨੇ ਪਾਲਿਆ ਸੀ। ਕਹਿੰਦੇ ਗੁਰੂ ਦਾ ਪੁੱਤਰ ਹੈ।
ਇਸ ਪ੍ਰਕਾਰ ਦਿੱਲੀ ਪੁਰ ਕਥਾ,
ਇਹ ਤਾਂ ਖਾਲਸਾ ਜੀ ਦਿੱਲੀ ਦੀ ਕਥਾ ਹੈ।
ਸ਼ਰੋਤਾ ਸੁਣੋ ਪ੍ਰੀਤ ਧਰ ਤਥਾ,
ਇਹ ਸਰੋਤਾ ਜਨੋ ਹੁਣ ਉਧਰ ਕਲਗੀ ਧਰ ਦੇ ਪ੍ਰਸੰਗ ਸੁਣੋ ਜੋ ਅਬਚਲ ਨਗਰ ਨੰਦੇੜ ਸ੍ਰੀ ਹਜੂਰ ਸਾਹਿਬ ਵਿਖੇ ਵਰਤ ਰਹੇ ਨੇ।
ਦੋਹੇਰਾ ਗਾਥਾ ਅਬ ਚਲ ਨਗਰ ਕੇ ਸੁਨੋ ਸਿੱਖ ਮਨ ਲਾਏ,
ਗੁਰੂ ਕੇ ਸਿੱਖੋ ਹੁਣ ਅਬ ਚਲ ਨਗਰ ਸ੍ਰੀ ਹਜੂਰ ਸਾਹਿਬ ਦੀ ਕਥਾ ਮਨ ਲਾ ਕੇ ਸੁਣੋ।
ਸਿੰਘ ਨਿਕਟ ਪ੍ਰਭ ਕੇ ਰਹਿ ਇੱਕ ਆਵੇ ਇੱਕ ਜਾਏ,
ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਰਹਿੰਦੇ ਨੇ, ਇੱਕ ਆਉਂਦੇ ਨੇ ਇੱਕ ਦਰਸ਼ਨ ਕਰਕੇ ਚਲੇ ਜਾਂਦੇ ਨੇ।
ਸਵਈਆ ਸ਼ਾਹ ਬਹਾਦਰ ਇੱਕ ਦਿਨਾ ਟਿਕ ਆਏ ਵਿਦਾਇਤ ਸ੍ਰੀ ਗੁਰ ਪਾਸੇ,
ਖਾਲਸਾ ਜੀ ਇੱਕ ਦਿਨ ਬਹਾਦਰ ਸ਼ਾਹ ਸਤਿਗੁਰਾਂ ਕੋਲੋਂ ਵਿਦਾ ਲੈਣ ਵਾਸਤੇ, ਕਿਉਂਕਿ ਇਹ ਜਾਣਾ ਚਾਹੁੰਦਾ ਸੀ, ਕਾਫੀ ਸਮਾਂ ਇਹਨੂੰ ਇੱਥੇ ਰਹਿੰਦਿਆਂ ਹੋ ਗਿਆ, ਤੋ ਸਤਿਗੁਰਾਂ ਕੋਲੋਂ ਜਾਣ ਵਾਸਤੇ ਵਿਦਾ ਲੈਣ ਵਾਸਤੇ ਮਹਾਰਾਜ ਜੀ ਦੇ ਕੋਲ ਆਇਆ।
ਸੰਗ ਸਮੂਲੀਏ ਉਮਰਾਵ,
ਇਹ ਆਪਣੇ ਨਾਲ ਅਨੇਕਾਂ ਉਮਰਾਵਾਂ ਨੂੰ ਆਪਣੇ ਅਨੇਕਾਂ ਅਹਿਲਕਾਰਾਂ ਨੂੰ ਲੈ ਕੇ ਆਇਆ।
ਬੜੇ ਉਲਮਾ ਮੁਲਾਨ ਨਰਾਸੇ,
ਬੜੇ ਬੜੇ ਜਿਹੜੇ ਉਲਮਾ ਵਿਦਵਾਨ ਸੀ, ਬੜੇ ਬੜੇ ਵੱਡੇ ਮੁਲਾਣੇ ਕਾਜੀ ਸਨ, ਉਹਨਾਂ ਨੂੰ ਲੈ ਕੇ ਆਇਆ।
ਜੇਵਰ ਜੇਬ ਜਵਾਹਰ,
ਜਿਨ੍ਹਾਂ ਨੇ ਬੜੇ ਬੜੇ ਕੀਮਤੀ ਜੇਵਰ ਜਵਾਹਰਾਤ ਜੜੇ ਹੋਏ ਸਰੀਰ ਤੇ ਪਾਏ ਨੇ।
ਯੋ ਚਮਕੈ ਉਡ ਜੈਸੇ ਆਕਾਸ਼,
ਇੱਦਾਂ ਚਮਕਦੇ ਨੇ ਇਹਨਾਂ ਦੇ ਸਰੀਰ ਤੇ ਪਾਏ ਹੋਏ ਗਹਿਣੇ ਜਿਵੇਂ ਚੰਦਰਮਾ ਦੇ ਨਾਲ ਤਾਰੇ ਚਮਕਦੇ ਹਨ।
ਹੁਕਮ ਪੋਸ਼ਿਸ਼ ਪਾਏ ਸਰੀਰ,
ਬਾਦਸ਼ਾਹ ਬਹਾਦਰ ਸ਼ਾਹ ਨੇ ਬੜੀ ਸੋਹਣੀ ਪੁਸ਼ਾਕ ਬੜੇ ਸੂਖਮ ਧਾਗੇ ਦੀ ਬਣੀ ਹੋਈ ਪਾਈ ਹੋਈ ਹੈ।
ਸਧੀਰ ਬੁੱਧ ਪ੍ਰਕਾਸ਼ੇ,
ਔਰ ਸਤਿਗੁਰੂ ਜੀ ਦੇ ਆ ਕੇ ਇਹਨਾਂ ਨੇ ਦਰਸ਼ਨ ਕੀਤੇ, ਮਹਾਰਾਜ ਕਲਗੀਧਰ ਜੀ ਦਾ ਸੋਹਣਾ ਸਰੂਪ ਆ ਕੇ ਵੇਖਿਆ।
ਹੱਥਨ ਬੰਦ ਕਰੀ ਅਬ ਬੰਦਨ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਨੇ ਵੰਦਨਾ ਕੀਤੀ ਹੈ।
ਨੋ ਰੰਗ ਨੰਦਨ ਬੈਠ ਗਯੋ,
ਏਦਾਂ ਨੁਰੰਗੇ ਦਾ ਪੁੱਤਰ ਬਹਾਦਰ ਸ਼ਾਹ ਸਤਿਗੁਰਾਂ ਦੇ ਕੋਲ ਬੈਠ ਗਿਆ ਨਮਸਕਾਰ ਕਰਕੇ।
ਕੈ ਸਨਮਾਨ ਬਕਾਨਤ ਸ੍ਰੀ ਗੁਰੂ,
ਸਤਿਗੁਰੂ ਜੀ ਨੇ ਸਨਮਾਨ ਕੀਤਾ ਬਹਾਦਰ ਸ਼ਾਹ ਦਾ, ਔਰ ਸਨਮਾਨ ਨਾਲ ਕੋਲ ਬਿਠਾ ਕੇ ਮਹਾਰਾਜ ਜੀ ਨੇ ਕਿਹਾ,
ਸ਼ਾਹ ਕਹੋ ਸ਼ੁਭ ਰਾਜ ਪਇਓ।
ਮਹਾਰਾਜ ਜੀ ਕਹਿੰਦੇ ਹਾਂ ਦੱਸ ਬਹਾਦਰ ਸ਼ਾਹ, ਰਾਜ ਤੇਰਾ ਠੀਕ ਚੱਲ ਰਿਹਾ, ਤੇਰਾ ਰਾਜ ਭਾਗ ਠੀਕ ਕਾਇਮ ਹੋ ਰਿਹਾ ਕਿ ਨਹੀਂ?
ਸਾਧ ਮਵਾਸ ਲਏ ਸਭ ਕਹਿਣੇ,
ਜਿਹੜੇ ਮਵਾਸੀ ਸਨ ਤੇਰੇ ਤੋਂ ਬਾਗੀ ਸਨ, ਉਹ ਸਾਧ ਲਏ ਨੇ ਜਾਂ ਨਹੀਂ ਸਾਧੇ?
ਦੱਖਣ ਆਏ ਸਮਾਨ ਪਯੋ,
ਆ ਦੱਖਣ ਦਿਸ਼ਾ ਵਿਚ ਆਇਆ, ਤੂੰ ਇੱਥੇ ਸਾਰਾ ਇਲਾਕਾ ਅਧੀਨ ਕੀਤਾ ਜਾਂ ਨਹੀਂ ਕੀਤਾ?
ਕੌਣ ਮਨੋਰਥ ਹੋਰ ਵਿਦਿਆਵ,
ਹੁਣ ਦੱਸ ਤੇਰੇ ਮਨ ਚ ਕੀ ਮਨੋਰਥ ਹੈ, ਕੀ ਇੱਛਾ ਹੈ?
ਤੋਰ ਪਿਤਾ ਸਮਝੇਰ ਕਯੋ,
ਜਿਵੇਂ ਤੇਰੇ ਪਿਓ ਦਾ ਰਾਜ ਸੀ ਉਸੇ ਤਰ੍ਹਾਂ ਤੇਰਾ ਰਾਜ ਕਾਇਮ ਹੋ ਚੁੱਕਾ ਹੈ।
ਸ਼੍ਰੀ ਗੁਰੂ ਰਾਵਰ ਕੀ ਕਰਨਾ ਮੋਏ, ਦਾਤ ਦਈ ਪਛਾਤ ਸਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਕਰੁਣਾ ਮੇਰੇ ਤੇ ਪ੍ਰਾਪਤ ਹੋਈ ਹੈ, ਇਹ ਜਿਹੜਾ ਰਾਜ ਭਾਗ ਹੈ ਮੈਨੂੰ ਤੁਹਾਡੀ ਕਰੁਣਾ ਨਾਲ ਮਿਲਿਆ ਹੈ।
ਕੌਣ ਸਕੈ ਅਰ ਮਾਰ ਲਈਏ ਅਰੇ,
ਮਹਾਰਾਜ ਕੌਣ ਹੁਣ ਮੇਰੇ ਸਾਹਮਣੇ ਅੜ ਸਕਦਾ, ਜੇ ਤੁਹਾਡੀ ਕਿਰਪਾ ਹੋਵੇ ਮੈਂ ਸਾਰੇ ਦੁਸ਼ਮਣ ਮਾਰ ਲਏ ਨੇ।
ਸੈਨ ਫਿਰੇ ਜੀ ਤੂੰ ਕਿਤ ਭਰੇ,
ਹੁਣ ਕਿੱਧਰ ਕਿੱਧਰ ਮੇਰੀਆਂ ਫੌਜਾਂ ਨਿਡਰ ਹੋ ਕੇ ਫਿਰਦੀਆਂ ਹਨ।
ਦੱਖਣ ਦੇਸ਼ ਅਸ਼ੇਸ਼ ਲਿਓ,
ਮਹਾਰਾਜ ਜਿੰਨਾ ਦੱਖਣ ਦਾ ਇਲਾਕਾ ਮੈਂ ਸਾਰਾ ਜਿੱਤ ਲਿਆ ਹੈ।
ਬਸੋ ਦਿਨ ਕਿਤ ਕੌਰ ਅਗਾਰੇ,
ਮਹਾਰਾਜ ਹੁਣ ਕੁਝ ਦਿਨ ਹੋਰ ਮੈਂ ਅੱਗੇ ਜਾ ਕੇ ਰਹਾਂਗਾ,
ਫੇਰ ਚਲੋ ਦਿੱਲੀਪੁਰ ਕੋ,
ਫੇਰ ਉਥੋਂ ਮੈਂ ਵਾਪਸ ਦਿੱਲੀ ਨੂੰ ਜਾਵਾਂਗਾ।
ਤੈ ਬੈਠ ਸਬੈਠ ਦਿਲੈ ਹੁਣ ਸੰਭਾਰੇ,
ਔਰ ਦਿੱਲੀ ਜਾ ਕੇ ਬੈਠ ਕੇ ਤਖਤ ਤੇ ਫਿਰ ਉਧਰ ਦੇ ਇਲਾਕੇ ਦੀ ਸਾਰੀ ਸੁਧ ਸੰਭਾਲਾਂਗਾ।
ਹੈਦਰਾਬਾਦ ਜਾਊ ਅਬੈ,
ਮਹਾਰਾਜ ਹੁਣ ਮੈਂ ਅੱਗੇ ਹੈਦਰਾਬਾਦ ਜਾਣਾ ਚਾਹੁੰਦਾ ਹਾਂ।
ਹਿਤ ਹੁਣ ਵਿਦਾ ਤੁਮ ਤੀਰ ਆਯੋ,
ਮਹਾਰਾਜ ਮੈਂ ਤੁਹਾਡੇ ਕੋਲੋਂ ਵਿਦਾਇਗੀ ਲੈਣ ਵਾਸਤੇ ਆਇਆ ਹਾਂ, ਆਗਿਆ ਲੈਣ ਵਾਸਤੇ ਆਇਆ ਕਿ ਮੈਂ ਹੈਦਰਾਬਾਦ ਜਾਣਾ ਹੈ।
ਕੂਚ ਕਰੋ ਪੁਨ ਦੇਸ਼ ਪੰਜਾਬ ਕੋ,
ਫਿਰ ਉਧਰੋਂ ਮੈਂ ਮਹਾਰਾਜ ਜੀ ਪੰਜਾਬ ਦੇਸ਼ ਨੂੰ ਕੂਚ ਕਰਕੇ ਜਾਵਾਂਗਾ।
ਕਾਰਜ ਸਾਰੋ ਸੁਧਾਰ ਲਿਓ,
ਔਰ ਉਧਰ ਦੇ ਜਿੰਨੇ ਸਾਰੇ ਕੰਮ ਨੇ ਉਹ ਮੈਂ ਸੁਧਾਰਾਂਗਾ, ਸਿੱਧ ਕਰਾਂਗਾ।
ਸ਼੍ਰੀ ਪ੍ਰਭ ਬੂਜਤੋ ਮਤ ਹਿੰਦੂ ਕੋ, ਕਾਚੋ ਐ ਇਹ ਕਹਿ ਤੋ ਕੀਓ।
ਮਹਾਰਾਜ ਜੀ ਮੈਂ ਪੁੱਛਣਾ ਚਾਹੁੰਦਾ ਆਪ ਜੀ ਤੋਂ ਕਿ ਜਿਹੜਾ ਇਹ ਹਿੰਦੂਆਂ ਦਾ ਮਤ ਹੈ, ਬੜਾ ਕੱਚਾ ਮਤ ਹੈ। ਮੁਸਲਮਾਨ ਸੀ ਨਾ ਬਹਾਦਰ ਸ਼ਾਹ, ਕੱਟੜਤਾਈ ਤਾਂ ਸੀਗੀ, ਕਹਿੰਦਾ ਮਹਾਰਾਜ ਇਹ ਹਿੰਦੂਆਂ ਦਾ ਮਤ ਕਿੱਦਾਂ ਦਾ ਮਤ ਹੈ, ਬੜਾ ਕੱਚਾ ਜਿਹਾ ਮਤ ਹੈ, ਕਿਹਨੇ ਬਣਾ ਦਿੱਤਾ, ਕਿਹਨੇ ਪੈਦਾ ਕਰ ਦਿੱਤਾ?
ਪਾਥਰ ਕੋ ਕਰ ਮੂਰਤ ਕੋ ਕਰ,
ਮਹਾਰਾਜ ਇਹ ਕਿੱਦਾਂ ਦੇ ਲੋਕ ਨੇ ਹਿੰਦੂ, ਪੱਥਰਾਂ ਦੀਆਂ ਮੂਰਤਾਂ ਘੜ ਕੇ, ਪੱਥਰਾਂ ਦੀਆਂ ਮੂਰਤੀਆਂ ਬਣਾ ਕੇ,
ਚਿੱਤਰ ਕਿਦੋਂ ਲਿਖ ਪੀਤ ਦਿਓ,
ਜਾਂ ਕੰਧ ਦੇ ਉੱਤੇ ਤਸਵੀਰਾਂ ਬਣਾ ਦਿੰਦੇ ਨੇ, ਤੇ ਕੰਧ ਤੇ ਚਿੱਤਰ ਬਣਾ ਕੇ ਤੇ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ,
ਪੂਜਿਤ ਹੈ ਤੇ ਸੰਗ ਨਿਸੀਤ ਨਿਵਾਬ,
ਫਿਰ ਉਹਨਾਂ ਦੀ ਪੂਜਾ ਆਪ ਹੀ ਬਣਾ ਕੇ ਤੇ ਆਪ ਹੀ ਫਿਰ ਉਹਨਾਂ ਦੀ, ਹੁਣ ਰੱਬ ਇਹਨਾਂ ਨੇ ਆਪ ਹੀ ਬਣਾਇਆ ਆਪਣਾ ਰੱਬ, ਆਪਣੀ ਮਰਜ਼ੀ ਮੁਤਾਬਕ, ਆਪਣੀ ਮਰਜ਼ੀ ਮੁਤਾਬਕ ਮੂਰਤੀ ਬਣਾਈ, ਤਸਵੀਰ ਬਣਾਈ ਤੇ ਬਣਾ ਕੇ ਫਿਰ ਆਪ ਹੀ ਪੂਜਣ ਲੱਗ ਪਏ, ਸਿਰ ਨਵਾਉਣ ਲੱਗ ਪਏ,
ਭੋਜਨ ਕੋ ਧਰ ਦੇ ਤੇ ਅਗਾਰੇ,
ਮਹਾਰਾਜ ਫਿਰ ਉਹਨਾਂ ਮੂਰਤੀਆਂ ਦੇ ਅੱਗੇ ਥਾਲ ਭਰ ਕੇ ਭੋਜਨ ਦਾ ਰੱਖਦੇ ਨੇ, ਭੋਗ ਕਹਿੰਦੇ ਲਵਲ ਲੱਗੇਗਾ,
ਕਾਰਜ ਕੌਣ ਭਇਓ ਤਿਸ ਤੇ,
ਮਹਾਰਾਜ ਇਹਦੇ ਨਾਲ ਕੀ ਕੰਮ ਸਿੱਧ ਹੋਣਾ ਸੀ?
ਜੋ ਆਪ ਰਚੀ ਬੋ ਪੰਤ ਸੁਧਾਰੇ,
ਜਿਹੜੀਆਂ ਮੂਰਤੀਆਂ ਇਹਨਾਂ ਨੇ ਆਪ ਬਣਾਈਆਂ ਨੇ, ਉਹਨਾਂ ਨੇ ਇਹਦਾ ਕੀ ਕੰਮ ਕਰਨਾ, ਉਹਨਾਂ ਮੂਰਤੀਆਂ ਨੇ ਇਹਨਾਂ ਦਾ ਕੀ ਸਵਾਰਨਾ ਹੈ?
ਸਿੰਚਨ ਹਾਤਨ ਤੇ ਚਿਤ ਪੈ,
ਮਹਾਰਾਜ ਆਪ ਹੀ ਆਪਣੇ ਹੱਥੀ ਧਰਤੀ ਨੂੰ ਸਿੰਚਦੇ ਹਨ,
ਕਿਮ ਜਾਏ ਬਡੇਰਨ ਪੈ ਚੱਲ ਬਾਰੇ,
ਕਹਿੰਦੇ ਜੀ ਅਸੀਂ ਪਾਣੀ ਥੱਲੇ ਜ਼ਮੀਨ ਤੇ ਪਾਉਂਦੇ ਹਾਂ ਤੇ ਪਹੁੰਚਦਾ ਉੱਤੇ ਆਕਾਸ਼ ਵਿੱਚ ਸਾਡੇ ਵਡੇਰਿਆਂ ਕੋਲ, ਮਹਾਰਾਜ ਇਹ ਕਿੱਦਾਂ ਦਾ ਨਿਯਮ ਹੈ ਇਹਨਾਂ ਦਾ, ਵੀ ਪਾਣੀ ਥੱਲੇ ਜ਼ਮੀਨ ਤੇ ਸੁੱਟਦੇ ਨੇ, ਕਹਿੰਦੇ ਪਹੁੰਚਦਾ ਸਾਡੇ ਵਡੇਰਿਆਂ ਕੋਲ ਪਿੱਤਰ ਲੋਕ ਵਿੱਚ,
ਸ਼ਰਾਧ ਕਰੇ ਪਿਤਰਾਂ ਘੇਤ,
ਸ਼ਰਾਧ ਕਰਦੇ ਨੇ, ਸ਼ਰਾਧ ਆਪਣੇ ਪਿਤਰਾਂ ਵਾਸਤੇ ਕਰਦੇ ਨੇ,
ਜਾਵਤ ਹੈ ਦਿਜ ਪੁੰਜ ਆਰੇ,
ਬੜੇ ਬਾਹਮਣਾਂ ਨੂੰ ਸੱਦ ਕੇ ਉਹਨਾਂ ਨੂੰ ਰੋਟੀ ਖਵਾਉਂਦੇ ਨੇ, ਭੋਜਨ ਚਕਾਉਂਦੇ ਨੇ, ਮਹਾਰਾਜ ਇਹਨਾਂ ਦਾ ਕਿੱਦਾਂ ਦਾ ਧਰਮ ਹੈ ਹਿੰਦੂਆਂ ਦਾ?
ਤੀਸਰ ਹੋਰ ਸੁਣੋ ਗੁਰ ਸਾਹਿਬ,
ਮਹਾਰਾਜ ਤੀਸਰੀ ਗੱਲ ਹੋਰ ਸੁਣੋ ਇਹਨਾਂ ਬਾਬਤ,
ਹਿੰਦਨ ਕੋ ਮਤ ਹੈ ਜਿਮ ਕਾਚਾ,
ਮਹਾਰਾਜ ਇਹਨਾਂ ਦਾ ਮਤ ਜਿਵੇਂ ਕੱਚਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ,
ਮੇਵਾ ਅਮੇਰ ਕਹਿ ਖੰਡ ਹੈ ਉਹ ਘਿਓ,
ਮਹਾਰਾਜ ਇਹ ਕੀ ਕਰਦੇ ਨੇ, ਬਹੁਤ ਸਾਰੇ ਮੇਵੇ ਇਕੱਠੇ ਕਰਕੇ, ਖੰਡ ਘਿਓ ਇਹ ਚੀਜ਼ਾਂ ਇਕੱਠੀਆਂ ਕਰਕੇ,
ਜੋ ਤਿਲ ਡਾਲ ਤੇ ਇੱਕ ਜਿਉਂ ਰਾਚਾ,
ਜੋ ਤਿਲ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਮਿਲਾ ਲੈਂਦੇ ਹਨ।
ਆਗ ਮੈਂ ਪਾਏ ਕੇ ਸਵਾਹ ਕਰੈ।
ਫਿਰ ਮਹਾਰਾਜ ਉਹ ਸਾਰੀਆਂ ਚੀਜ਼ਾਂ ਅੱਗ ਦੇ ਵਿੱਚ ਪਾ ਕੇ ਸਵਾਹ ਕਰਦੇ ਨੇ ਤੇ ਕਹਿੰਦੇ ਯੱਗ ਕਰ ਰਹੇ ਹਾਂ ਅਸੀਂ, ਹਵਨ ਕਰ ਰਹੇ ਹਾਂ, ਏਦਾਂ ਮੇਵੇ ਆਦਿਕ ਚੀਜ਼ਾਂ ਜੱਗ ਦੇ ਵਿੱਚ ਪਾਉਂਦੇ ਹਨ।
ਤੇ ਲੇ ਫਲ ਪੇਰ ਮੁਨੀਨ ਉਬਾਚਾ।
ਕਹਿੰਦੇ ਜੀ ਇਹਦਾ ਸਾਨੂੰ ਫਲ ਮਿਲਦਾ, ਸਾਡੇ ਮੁਨੀਆਂ ਨੇ ਕਿਹਾ।
ਕੋਤ ਕੋਵਤ ਹੈ ਅਮਰੇ ਉਰ ਕੋ ਰਹੀ ਕੋ ਇਹ ਮਾਨਤ ਸਾਚਾ।
ਮਹਾਰਾਜ ਜੀ ਇਹ ਵੇਖ ਕੇ ਮੇਰੇ ਮਨ ਚ ਤਾਂ ਹੈਰਾਨੀ ਹੁੰਦੀ ਹੈ ਵੀ ਇਹ ਝੂਠ ਨੂੰ ਹੀ ਸੱਚ ਸਮਝੀ ਬੈਠੇ ਨੇ, ਜੋ ਝੂਠ ਹੈ ਉਹਨੂੰ ਇਹ ਸੱਚ ਸਮਝੀ ਬੈਠੇ ਹਨ।
ਸ਼੍ਰੀ ਗੁਰ ਉੱਤਰ ਦੇਤ ਪਏ।
ਮਹਾਰਾਜ ਜੀ ਨੇ ਸੁਣ ਕੇ ਜਵਾਬ ਦਿੱਤਾ,
ਮਤ ਹਿੰਦਨ ਕੋ ਸਭ ਕਰਮ ਕਮਾਵੇ।
ਮਹਾਰਾਜ ਜੀ ਕਹਿੰਦੇ ਬਹਾਦਰ ਸ਼ਾਹ ਇਹ ਹਿੰਦੂਆਂ ਦਾ ਮਤ ਹੈ, ਹਿੰਦੂ ਧਰਮ ਦੀ ਮਰਿਆਦਾ ਹੈ, ਉਹ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ।
ਖੇਤ ਕੀ ਸੇਵ ਕਿਸਾਨ ਕਰੇ ਬੋ,
ਜਿਵੇਂ ਕੋਈ ਖੇਤ ਦੀ ਸੇਵਾ ਕੋਈ ਕਿਸਾਨ ਕਰਦਾ ਹੈ।
ਉਹ ਅੰਨ ਪੱਕੇ ਸੁਖ ਸੋ ਕਰ ਖਾਵੇ,
ਉਹ ਫਸਲ ਪੱਕਦੀ ਹੈ ਤੇ ਸੁਖ ਨਾਲ ਫਿਰ ਘਰ ਵਿਚ ਬਹਿ ਕੇ ਖਾਂਦਾ ਹੈ।
ਤੇਨ ਕੀ ਸੇਵ ਕਰੇ ਇਤ ਮੈਂ,
ਜਿਵੇਂ ਕੋਈ ਗਊ ਦੀ ਸੇਵਾ ਕਰਦਾ ਤੇ ਗਾਂ ਦੀ ਉਹਨੂੰ ਘਾਹ ਪੱਠਾ ਪਾਉਂਦਾ ਹੈ।
ਜਿਨ ਕੀਰਤਕ ਮੈਂ ਪੈਸਵਾ ਦਿਲ ਪਾਵੇ,
ਤੇ ਫਿਰ ਉਸ ਗਊ ਤੋਂ ਉਹਨੂੰ ਦੁੱਧ ਮਿਲਦਾ, ਦੁੱਧ ਪੀ ਕੇ ਉਹ ਸਵਾਦ ਮਾਣਦਾ ਹੈ।
ਭੂਪਤ ਸੇਵਤ ਲੇ ਤਨ ਕੋ ਬੋ,
ਜਿਵੇਂ ਕਿਸੇ ਰਾਜੇ ਦੀ ਕੋਈ ਸੇਵਾ ਕਰਦਾ ਤਾਂ ਉਹਨੂੰ ਮਾਇਆ ਮਿਲਦੀ ਹੈ।
ਉਹ ਸੇਵਨ ਤੇ ਸਭ ਹੋ ਬਣੇ ਆਵੇ,
ਇਦਾਂ ਇਹਨਾਂ ਸਾਰੀਆਂ ਸੇਵਾਵਾਂ ਤੋਂ ਕਈ ਪ੍ਰਕਾਰ ਦੇ ਫਲ ਮਿਲਦੇ ਨੇ।
ਇਸ਼ਟ ਆਰੋਪ ਕਹਿ ਮੂਰਤ ਮੈਂ ਉਰ,
ਇਸੇ ਤਰ੍ਹਾਂ ਜਿਹੜੇ ਹਿੰਦੂ ਨੇ ਇਹ ਵੀ ਸੇਵਾ ਹੀ ਕਰ ਰਹੇ ਨੇ, ਆਪਣੇ ਕਰਮ ਕਾਂਡ ਕਰ ਰਹੇ ਨੇ, ਇਹ ਮੂਰਤੀਆਂ ਵਿੱਚ ਆਪਣਾ ਇਸ਼ਟ ਆਰੋਪਦੇ ਨੇ ਵੀ ਇਹ ਸਾਡਾ ਇਸ਼ਟ ਹੈ, ਔਰ ਉਹਨੂੰ ਆਪਣਾ ਇਸ਼ਟ ਜਾਣ ਕੇ ਪੂਜਾ ਕਰਦੇ ਨੇ।
ਧਿਆਨ ਤਰੇ ਮਨ ਪ੍ਰੇਮ ਲਗਾਵੇ,
ਔਰ ਉਹਦਾ ਧਿਆਨ ਧਾਰਦੇ ਨੇ ਔਰ ਆਪਣੇ ਮਨ ਦਾ ਪ੍ਰੇਮ ਉਧਰ ਲਾਉਂਦੇ ਹਨ।
ਪਾਵਤ ਹੈ ਤਰ ਕਾਮਨਾ ਕੋ,
ਔਰ ਆਪਣੇ ਮਨ ਦੀਆਂ ਕਾਮਨਾਵਾਂ ਜੋ ਰੱਖਦੇ ਨੇ ਉਹਨਾਂ ਮੂਰਤੀਆਂ ਕੋਲੋਂ ਪੂਰੀਆਂ ਕਰਦੇ ਨੇ।
ਚਿਤ ਕੋ ਨਿਸ਼ਚਾ ਨੇ ਕਿਉਂ ਸਫਲਾਵੇ,
ਏਦਾਂ ਉਹਨਾਂ ਦੇ ਚਿੱਤ ਦਾ ਨਿਸ਼ਚਾ ਹੈ, ਉਹਨਾਂ ਦਾ ਭਰੋਸਾ, ਉਹਨਾਂ ਦਾ ਤਰੀਕਾ ਹੈ ਆਪਣਾ ਭਗਤੀ ਕਰਨ ਦਾ।
ਆਸਤ ਨਾਸਤ ਦੋਏ ਰਚੇ ਨਰ,
ਹੇ ਬਹਾਦਰ ਸ਼ਾਹ ਆਸਤ ਤੇ ਨਾਸਤ, ਨਾਸਤਕ ਤੇ ਨਾਸਤਕ ਦੋ ਪ੍ਰਕਾਰ ਦੇ ਵਿਧਾਤੇ ਨੇ, ਬੰਦੇ ਰਚੇ ਨੇ।
ਸ਼੍ਰੀ ਪਰਮੇਸ਼ਰ ਕੋ ਚਿਤ ਭਾਵੇ,
ਦੋਵੇਂ ਪਰਮੇਸ਼ਰ ਨੂੰ ਭਾਉਂਦੇ ਹਨ।
ਆਸਤ ਤੇ ਗਨ ਹਿੰਦੂ ਭਏ,
ਜਿਹੜੇ ਹਿੰਦੂ ਨੇ ਉਹ ਆਸਤਕ ਹਨ।
ਤੁਰਕੇਸ਼ ਵੀ ਨਾਸਤ ਤੇ ਬਨ ਆਵੇ,
ਜਿਹੜੇ ਮੁਸਲਮਾਨ ਨੇ ਉਹ ਨਾਸਤਕ ਨੇ, ਉਹ ਕਿਵੇਂ? ਕਿਉਂਕਿ ਜਿਹੜੇ ਹਿੰਦੂ ਨੇ ਉਹ ਵੇਦਾਂ ਨੂੰ ਮੰਨਦੇ ਨੇ, ਵੇਦਾਂ ਦੀ ਬਾਣੀ ਨੂੰ ਮੰਨਦੇ ਨੇ, ਉਹ ਮੁਕਤੀ ਨੂੰ ਮੰਨਦੇ ਨੇ, ਪਰ ਜਿਹੜੇ ਮੁਸਲਮਾਨ ਨੇ ਉਹ ਕੇਵਲ ਤਾਂ ਕੇਵਲ ਕਹਿੰਦੇ ਜੀ ਇੱਕ ਕਿਆਮਤ ਦਾ ਰੋਜ਼ ਹੁੰਦਾ, ਉਸ ਦਿਨ ਅੱਲਾ ਇਸ ਜੀਵ ਨੂੰ ਮੁਕਤ ਕਰ ਦਿੰਦਾ ਹੈ, ਪਰਲੋਕ ਨੂੰ ਨਹੀਂ ਮੰਨਦੇ, ਜਨਮ ਮਰਨ ਨੂੰ ਨਹੀਂ ਮੰਨਦੇ, ਇਸ ਕਰਕੇ ਇਹਨਾਂ ਨੂੰ ਨਾਸਤਕ ਕਿਹਾ ਜਾਂਦਾ। ਹਿੰਦੂ ਮੰਨਦੇ ਨੇ ਜਨਮ ਮਰਨ ਨੂੰ, ਇਸ ਕਰਕੇ ਉਹ ਆਸਤਕ ਨੇ। ਮਹਾਰਾਜ ਜੀ ਕਹਿੰਦੇ ਤੁਹਾਡਾ ਜਿਹੜਾ ਇਸਲਾਮ ਧਰਮ ਦਾ ਮਤ ਹੈ ਉਹ ਨਾਸਤਕ ਹੈ।
ਮੂਲ ਤਰੋਵਰ ਕੋ ਜਲ ਸਿੰਚਿਤ,
ਕਹਿੰਦੇ ਜਿਹੜਾ ਮੂਲ ਤਰੋਵਰ ਦਰਖਤ ਹੈ ਉਹਦੀ ਜੜ ਨੂੰ ਜੇ ਸਿੰਚੀਏ,
ਉੱਪਰ ਤੇ ਲੁਨੀਏ ਫਲ ਤਾਸਾ,
ਉਹਦਾ ਫਲ ਲੈ ਲਈਦਾ, ਉਹਦਾ ਫਲ ਪ੍ਰਾਪਤ ਹੋ ਜਾਂਦਾ।
ਤਿਉਂ ਚਿਤ ਜਾਨੋ ਭੂਤਲ ਕੀ ਕ੍ਰਿਤ,
ਇਹਦਾ ਇਹ ਸਮਝ ਲੈ ਵੀ ਜਿਹੜੇ ਕਰਮ ਅਸੀਂ ਇੱਥੇ ਮਾਤ ਲੋਕ ਦੀ ਧਰਤੀ ਤੇ ਰਹਿ ਕੇ ਲੋਕ ਕਰਦੇ ਨੇ,
ਲੇਤ ਸਭੈ ਪਲ ਜਾਏ ਆਕਾਸ਼ਾ,
ਉਹਦਾ ਫਲ ਅੱਗੇ ਪਰਲੋਕ ਵਿੱਚ ਇਹਨਾਂ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ।
ਕਾਚੋ ਮਤੋ ਆਪਣੋ ਤੁਮ ਦੇਖੋ,
ਬਹਾਦਰ ਸ਼ਾਹ ਤੈਨੂੰ ਹਿੰਦੂਆਂ ਦਾ ਮਤ ਕੱਚਾ ਨਜ਼ਰ ਆਉਂਦਾ, ਤੂੰ ਆਪਣਾ ਮਤ ਨੀ ਵੇਖਦਾ ਵੀ ਤੇਰਾ ਵੀ ਤਾਂ ਕੱਚਾ ਜੇ ਉਹ ਕੱਚੇ ਨੇ, ਤੁਹਾਡਾ ਮਤ ਵੀ ਤਾਂ ਕੱਚਾ ਹੈ।
ਮਾਨਤ ਹੈ ਕਬਰਾਂ ਜਿਨ ਨਾਸ਼ਾ,
ਜਿਹੜੀਆਂ ਮੁਰਦੇ ਮਰ ਚੁੱਕੇ ਨੇ ਤੁਸੀਂ ਉਹਨਾਂ ਕਬਰਾਂ ਨੂੰ ਮੰਨਦੇ ਹੋ, ਕਬਰਾਂ ਦੀ ਪੂਜਾ ਤੁਸੀਂ ਕਰਦੇ ਹੋ।
ਕਿਆ ਤਿੰਨ ਤੇ ਬੋ ਕਾਜ ਸਰੈ,
ਦੱਸੋ ਉਹਨਾਂ ਕਬਰਾਂ ਤੋਂ ਤੁਸੀਂ, ਜੇ ਉਹ ਮੂਰਤੀਆਂ ਨੇ ਕੁਝ ਸਵਾਰਦੀਆਂ ਤੇ ਕਬਰਾਂ ਸਵਾਰਦੀਆਂ ਨੇ, ਕਲਗੀਧਰ ਜੀ ਕਹਿੰਦੇ ਵੀ ਤੁਹਾਨੂੰ ਤੁਸੀਂ ਕਹਿੰਦੇ ਹੋ ਮੂਰਤੀਆਂ ਨੇ ਸਵਾਰਦੀਆਂ ਕੁਝ, ਤੁਸੀਂ ਕਬਰਾਂ ਨੂੰ ਪੂਜਾ, ਹਜ਼ਰਤ ਮੁਹੰਮਦ ਦੀ ਕਬਰ ਹੀ ਬਣੀ ਹੋਈ ਹੈ ਨਾ ਮਦੀਨੇ ਚ, ਉਹਨੂੰ ਤੁਸੀਂ ਪੂਜਦੇ ਹੋ, ਦੱਸੋ ਵੀ ਕਬਰਾਂ ਸਵਾਰਦੀਆਂ ਨੇ ਕੁਝ, ਜੇ ਮੂਰਤੀਆਂ ਨੀ ਸਵਾਰਦੀਆਂ ਤੇ ਕਬਰਾਂ ਵਿੱਚੋਂ ਤੁਸੀਂ ਕਿਹੜਾ ਕੰਮ ਸਿੱਧ ਕਰਦੇ ਹੋ।
ਮ੍ਰਿਤਕਾ ਮਿਲ ਗਏ ਤਨ ਕਿਆ ਧਰ ਆਸਾ,
ਜਿਹੜੇ ਸਰੀਰ ਥੱਲੇ ਮਿੱਟੀ ਚ ਗਲ ਕੇ ਖਤਮ ਹੋ ਗਏ ਨੇ ਉਹਨਾਂ ਕੋਲੋਂ ਤੁਸੀਂ ਕੀ ਆਸ ਰੱਖਦੇ ਹੋ?
ਦੋਵੇਰਾ ਕਰੋ ਬੰਦਗੀ ਰੋਜ਼ ਤੁਮ ਬੰਦਾ ਬਨ ਕਰ ਆਪ।
ਮਹਾਰਾਜ ਜੀ ਕਹਿੰਦੇ ਹੇ ਬਹਾਦਰ ਸ਼ਾਹ ਤੁਸੀਂ ਰੋਜ਼ ਬੰਦਗੀ ਕਰੋ, ਬੰਦਾ ਬਣ ਕੇ ਬੰਦਗੀ ਕਰੋ।
ਦੇਖਿਓ ਸੁਣਿਓ ਨਾ ਰੱਬ ਕਿਤੇ ਕਰੋ ਨਿਵਾਜ ਕਲਾਪ।
ਤੁਸੀਂ ਨਾ ਰੱਬ ਨੂੰ ਹਾਲੇ ਵੇਖਿਆ ਤੇ ਨਾ ਸੁਣਿਆ, ਪਰ ਤੁਸੀਂ ਨਮਾਜ਼ ਜ਼ਰੂਰ ਪੜ੍ਹਦੇ ਉਸ ਖੁਦਾ ਨੂੰ ਅੱਗੇ ਸਮਰਪਿਤ ਹੋ ਕੇ।
ਰੂਪ ਨਾ ਰੰਗ ਨਾ ਠੋਰ ਕਿਤੇ ਪਾਕ ਅੱਲਾ ਅਪਾਜ।
ਪਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਉਹਦੀ ਕੋਈ ਜਗ੍ਹਾ ਹੈ, ਉਹ ਅੱਲਾ ਪਾਕਮ ਪਾਕ ਹੈ ਔਰ ਪਾਜ ਤੋਂ ਰਹਿਤ ਹੈ।
ਸਿਜਦਾ ਕਰੋ ਦਰੋਦ ਦਿਓ ਰੋਜਾ ਕੋਲ ਨਿਵਾਜ
ਵਾਸਤੇ ਉਹਨੂੰ ਤੁਸੀਂ ਸਿਜਦਾ ਕਰਦੇ ਹੋ, ਉਹਦੀ ਤਾਂ ਕੋਈ ਜਗ੍ਹਾ ਕੋਈ ਨੀ, ਤੁਸੀਂ ਸਜਦਾ ਕਰਦੇ ਹੋ ਪੱਛਮ ਵੱਲ ਮੂੰਹ ਕਰਕੇ, ਫਿਰ ਦਰੂਦ ਦਿੰਦੇ ਹੋ, ਰੋਜ਼ੇ ਰੱਖਦੇ ਹੋ, ਏਦਾਂ ਕੂੜ ਨਿਵਾਜਾਂ ਪੜ੍ਹਦੇ ਹੋ।
ਕਹਿਣਾ ਕਿਆ ਅਰ ਹਿਰਸ ਕਿਆ ਬਾਦ ਜਾਤ ਬਕਵਾਦ।
ਕਹਿਣਾ ਕੀ ਤੇ ਹਿਰਸ ਕੀ, ਏਦਾਂ ਜਿਹੜਾ ਇਹ ਤੁਹਾਡਾ ਬਕਵਾਦ ਕੀਤਾ ਹੋਇਆ ਵਿਅਰਥ ਹੈ।
ਨੀਕੀ ਕਰਨੀ ਜਿਨ ਕਰੀ ਕਰਿਓ ਖੁਦਾਏ ਤੋਂ ਯਾਦ।
ਜਿਹੜੇ ਨੇਕੀ ਚੰਗੀ ਕਰਨੀ ਕਰਦੇ ਨੇ ਉਹ ਖੁਦਾ ਨੂੰ ਯਾਦ ਕਰਦੇ ਹਨ।
ਜੋ ਪਈ ਪੀਰ ਪੈਗੰਬਰ ਜਾਨ ਸਜੂਦ।
ਮਹਾਰਾਜ ਜੀ ਕਹਿੰਦੇ ਜਿਹੜੇ ਤੁਹਾਡੇ ਪੀਰ ਪੈਗੰਬਰ ਆਦਿਕ ਹਨ,
ਦੀਤ ਫਾਇਤਾ ਬੋਰ ਦਰੂਦ।
ਉਹ ਅਨੇਕਾਂ ਉਹਨਾਂ ਦਾ ਤੁਸੀਂ ਫਤੀਹਾ ਪੜ੍ਹਦੇ ਹੋ ਤੇ ਦਰੂਦ ਦਿੰਦੇ ਹੋ।
ਰੋਜ਼ਾ ਬਾਂਗ ਨਿਵਾਜ ਸੁਜਾਨ
ਰੱਖਦੇ ਹੋ, ਬਾਂਗਾਂ ਦਿੰਦੇ ਹੋ, ਨਿਵਾਜ ਉਜਾਰਦੇ ਹੋ।
ਮੁਸਲਮਾਨ ਇਨ ਕਰੈ ਪ੍ਰਮਾਣ।
ਜਿਹੜਾ ਮੁਸਲਮਾਨ ਹੈ ਉਹ ਇਹਨਾਂ ਚੀਜ਼ਾਂ ਨੂੰ ਪ੍ਰਮਾਣਕ ਕਰਕੇ ਮੰਨਦਾ ਹੈ।
ਤ੍ਰੈ ਸੰਧਿਆ ਕਰਨੀ ਤਰ ਪ੍ਰੀਤ।
ਹਿੰਦੂ ਨੇ ਉਹ ਤ੍ਰੈ ਸੰਧਿਆ ਕਰਦੇ ਨੇ, ਤਿੰਨ ਟਾਈਮ ਉਹ ਆਰਤੀ ਕਰਦੇ ਨੇ।
ਦੇਵਲ ਪਾਨ ਭੋਜਨ ਰੀਤ।
ਦੇਵਤਿਆਂ ਦੀ ਪੂਜਾ ਕਰਦੇ ਨੇ, ਪੱਥਰਾਂ ਦੀ ਪੂਜਾ ਕਰਦੇ ਨੇ।
ਇਤਿਆਦਕ ਇੰਦਨ ਪਰਵਾਨਾ ਹਮ ਦੋਨੋ ਕੋ ਜਾਨ ਸਮਾਨਾ।
ਇਤਿਆਦਕ ਹਿੰਦੂ ਏਦਾਂ ਕਰਦੇ ਨੇ ਤੇ ਉਹ ਪ੍ਰਵਾਨ ਹੁੰਦੇ ਨੇ, ਮੁਸਲਮਾਨ ਜੋ ਉੱਪਰ ਦੱਸੇ ਨੇ ਉਹ ਕੰਮ ਕਰਦੇ ਨੇ ਉਹ ਪ੍ਰਵਾਨ ਹੁੰਦੇ ਨੇ, ਇਸ ਕਰਕੇ ਅਸੀਂ ਹਿੰਦੂਆਂ ਮੁਸਲਮਾਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਹੀ ਸਮਝਿਆ। ਮਹਾਰਾਜ ਜੀ ਕਹਿੰਦੇ ਇਹ ਨੀ ਵੀ ਤੂੰ ਜ਼ਿਆਦਾ ਸ੍ਰੇਸ਼ਟ ਹੈ ਤੇ ਹਿੰਦੂ ਮਾੜ ਨੇ, ਸਾਡੀ ਦ੍ਰਿਸ਼ਟੀ ਵਿੱਚ ਤੁਸੀਂ ਦੋਵੇਂ ਹੀ ਇੱਕ ਸਮਾਨ ਹੋ।
ਤਿਆਗਨ ਕਰੇ ਭਾਉ ਲਖ ਬੀਜਾ।
ਇਸ ਕਰਕੇ ਅਸੀਂ ਦੋਵੇਂ ਹੀ ਤਿਆਗ ਦਿੱਤੇ ਨੇ, ਹਿੰਦੂ ਵੀ ਤੇ ਮੁਸਲਮਾਨ ਮਤ ਵੀ ਤਿਆਗ ਦਿੱਤਾ ਹੈ।
ਉਤਪਤ ਕਰਿਓ ਖਾਲਸਾ ਤੀਜਾ।
ਅਸੀਂ ਨਾ ਦੋਹਾਂ ਤੋਂ ਨਿਰਾਲਾ ਤੇ ਨਾ ਦੋਹਾਂ ਤੋਂ ਸ੍ਰੇਸ਼ਟ, ਤੀਸਰਾ ਖਾਲਸਾ ਪੰਥ ਪੈਦਾ ਕਰ ਦਿੱਤਾ ਹੈ। ਜਿਹੜਾ ਇਹਨਾਂ ਦੋਹਾਂ ਤੋਂ ਨਿਰਾਲਾ ਹੈ, ਦੋਹਾਂ ਤੋਂ ਸ੍ਰੇਸ਼ਟ ਹੈ, ਜਿਹੜਾ ਨਾ ਕਿਸੇ ਪੱਥਰ ਨੂੰ ਪੂਜਦਾ ਨਾ ਕਿਸੇ ਕਬਰ ਨੂੰ ਪੂਜਦਾ, ਇੱਕ ਅਕਾਲ ਦਾ ਪੁਜਾਰੀ ਹੈ, ਉਹ ਪੰਥ ਖਾਲਸਾ ਪੰਥ ਅਸੀਂ ਤੀਸਰਾ ਪੰਥ ਸਾਜ ਦਿੱਤਾ ਹੈ।
ਝੂਠੇ ਲੱਕ ਦੋਨੋਂ ਹਮ ਛੋਰੇ।
ਤੁਹਾਡੇ ਜਿਹੜੇ ਧਰਮ ਦੋਵੇਂ ਹੀ ਝੂਠੇ ਜਾਣ ਕੇ ਅਸੀਂ ਤਿਆਗ ਦਿੱਤੇ ਨੇ।
ਪੰਥ ਅਕਾਲ ਪੁਰਖ ਕੋ ਲੋਰੇ।
ਅਸੀਂ ਅਕਾਲ ਪੁਰਖ ਦਾ ਇਹ ਪੰਥ ਸਾਜ ਦਿੱਤਾ ਹੈ।
ਵਾਦ ਪੱਕ ਕੋ ਤਕਲ ਬਿਨਾਸ਼ਾ।
ਆਹ ਜਿਹੜਾ ਵਾਦ ਵਿਵਾਦ ਦਾ ਪੱਖ ਹੈ ਇਹਦਾ ਅਸੀਂ ਵਿਨਾਸ਼ ਕਰ ਦਿੱਤਾ ਹੈ।
ਤਰੀ ਅਕਾਲ ਪੁਰਖ ਕੀ ਆਸਾ।
ਕੇਵਲ ਇੱਕ ਅਕਾਲ ਪੁਰਖ ਦੀ ਆਸ ਰੱਖਣ ਵਾਲਾ ਖਾਲਸਾ ਸਾਜਿਆ ਹੈ।
ਜਨਮਿਓ ਅਬੈ ਖਾਲਸਾ ਨਯੋ।
ਬਹਾਦਰ ਸ਼ਾਹ ਹਾਲੇ ਨਵਾਂ ਨਵਾਂ ਖਾਲਸਾ ਸਾਜਿਆ ਹੈ।
ਬਾਲਕ ਕੇ ਮਨਿੰਦ ਜਗ ਤੀਓ।
ਹਾਲੇ ਤਾਂ ਇਹ ਬਾਲਕ ਦੇ ਸਮਾਨ ਹੈ ਤੀਸਰਾ ਪੰਥ, ਹਾਲੇ ਤਾਂ ਬੱਚਾ ਹੈ ਇਹ ਖਾਲਸਾ।
ਜਵਾ ਹੋਏ ਜਬ ਜ਼ੋਰ ਸੰਭਾਰੇ।
ਜਦੋਂ ਇਹ ਜਵਾਨ ਹੋ ਜਾਏਗਾ ਔਰ ਆਪਣਾ ਜ਼ੋਰ ਸੰਭਾਲੇਗਾ।
ਕਬਰ ਮੜੀ ਕੋ ਹੋਰ ਖਾਰੇ।
ਤੁਹਾਡੀਆਂ ਕਬਰਾਂ ਮੜੀਆਂ ਨੂੰ ਸਾਰਿਆਂ ਨੂੰ ਇੱਕ ਪਾਸੇ ਤਿਆਗ ਕੇ ਫੋੜ ਕੇ ਕੇਵਲ ਇੱਕ ਅਕਾਲ ਨੂੰ ਮੰਨੇਗਾ।
ਦੇਵਲ ਬੁੱਤ ਪ੍ਰਸਤੀ ਨਾ ਮੰਨੇ।
ਨਾ ਪੱਥਰਾਂ ਨੂੰ ਪੂਜੇਗਾ ਨਾ ਬੁੱਤ ਪ੍ਰਸਤੀਆਂ ਨੂੰ ਮੰਨੇਗਾ।
ਇੱਕ ਅਕਾਲ ਅਕਾਲ ਬਖਾਨਾ।
ਅਕਾਲ ਹੀ ਅਕਾਲ, ਅਕਾਲ ਹੀ ਅਕਾਲ ਉਚਾਰਨ ਕਰਨਗੇ।
ਬਸਿਓ ਵਿਦੇਸ਼ ਜੋ ਬਾਪ ਦੁਆਰਾ।
ਮਹਾਰਾਜ ਜੀ ਕਹਿੰਦੇ ਜਿਹੜਾ ਤੇਰਾ ਪਿਓ ਉੱਥੇ ਵਿਦੇਸ਼ ਚ ਵਸਿਆ ਨਾ, ਭਾਵ ਜਿੱਥੇ ਗਿਆ ਹੋਇਆ ਉਹ ਪਰਲੋਕ ਵਿੱਚ
ਪਰੇਸ਼ਾਨ ਬਿਨ ਖਰਚ ਲਚਾਰਾ,
ਉਹ ਬੜਾ ਪਰੇਸ਼ਾਨ ਹੈ, ਉਹਦੇ ਕੋਲ ਖਰਚ ਕੋਈ ਨਹੀਂ, ਉਹ ਬੜਾ ਪਰੇਸ਼ਾਨ ਹੋ ਰਿਹਾ
ਵਿੱਚ ਦਰਗਾਹ ਬੇਖਰਚ ਖੁਆਰੇ,
ਬੇਖਰਚਾ ਹੋਇਆ ਖੁਆਰ ਹੋ ਰਿਹਾ ਤੇਰਾ ਪਿਓ ਔਰੰਗਜ਼ੇਬ,
ਹਿੰਦਨ ਕੋ ਦੈ ਖਰਚ ਪਿਛਾਰੇ,
ਘੱਟੋ ਘੱਟ ਜਿਹੜੇ ਹਿੰਦੂ ਨੇ ਖਰਚ ਤਾਂ ਭੇਜਦੇ ਨੇ ਸਮਝ ਕੇ ਵੀ ਸਾਡੇ ਪਿੱਤਰਾਂ ਕੋਲ ਪਹੁੰਚਦਾ ਹੈ,
ਦੀਰਘ ਸਵਾਸ ਭਰੇ ਦੁੱਖ ਪਾਵੇ,
ਤੇਰਾ ਪਿਓ ਦੀਰਘ ਸਵਾਸ ਉੱਥੇ ਲੈ ਕੇ ਹੋ ਕੇ ਭਰਦਾ ਹੈ,
ਪਦਰ ਤੁਹਾਰ ਬਹੁਤ ਬਿੱਲ ਲਾਵੇ,
ਦੱਸਿਆ ਤੇਰੇ ਪਿਓ ਦੀ ਬੜੀ ਮਾੜੀ ਹਾਲਤ ਹੈ ਉਸ ਜਗ੍ਹਾ ਤੇ, ਬੜੀਆਂ ਭਿਆਨਕ ਸਜਾਵਾਂ ਉਹਨੂੰ ਮਿਲ ਰਹੀਆਂ ਨੇ,
ਹੋਏ ਵੀ ਖਰਚ ਘਾਏ ਗੁਲਾਮ,
ਉਹਨੂੰ ਗੁਲਾਮ ਬਣ ਕੇ ਉੱਥੇ ਜ਼ਿੰਦਗੀ ਕੱਟਣੀ ਪੈ ਰਹੀ ਹੈ,
ਕਰੇ ਵੀ ਖਰਚ ਬੁਰੇ ਬੋ ਕੰਮ,
ਜਿਹੜੇ ਉਹਨੇ ਬੁਰੇ ਕੰਮ ਕੀਤੇ ਸਨ ਉਹਨਾਂ ਦਾ ਉਹਨੂੰ ਹਰਜਾਨਾ ਭੁਗਤਣਾ ਪੈ ਰਿਹਾ,
ਬਣੇ ਚੋਰ ਬਟਪਾਰੀ ਕਰੇ,
ਔਰ ਜਿਹੜਾ ਕੋਈ ਚੋਰ ਹੋ ਕੇ ਬਟਵਾਰੀ ਕਰਦਾ ਹੈ
ਆਤਨ ਖਰਚ ਨਾ ਮੰਗੇ ਪਰੇ,
ਉਹਦੇ ਕੋਲੋਂ ਫਿਰ ਉਹਨੂੰ ਖਰਚਾ ਨਹੀਂ ਮਿਲਦਾ ਉੱਥੇ, ਭਾਵ ਉੱਥੇ ਤਾਂ ਚੰਗਿਆਈਆਂ ਦਾ ਖਰਚਾ ਬੰਨਣਾ ਸੀ ਉਹਨੇ ਕੀਤੀਆਂ ਨਹੀਂ,
ਹੀਰ ਲਿਓ ਜਾ ਕੋ ਵਿਵਹਾਰਾ,
ਇਹੀ ਇਸ ਜਗਤ ਦਾ ਵਿਵਹਾਰ ਹੈ ਬਹਾਦਰ ਸ਼ਾਹ,
ਆਗੇ ਲੱਕ ਬਣਜ ਕਰਾਰਾ,
ਇਹਦਾ ਅੱਗੇ ਦਾ ਇਹ ਬਣਜ ਹੁੰਦਾ ਹੈ,
ਸੁਣ ਕਰ ਸ਼ਾਹ ਬਹਾਦਰ ਤਵੈ,
ਧਾਰ ਜੀ ਦੇ ਬਚਨ ਬਹਾਦਰ ਸ਼ਾਹ ਨੇ ਸੁਣੇ,
ਬੋਲਿਓ ਗਇਓ ਨਾ ਹੇਰਤ ਸਬੈ,
ਫਿਰ ਨੀ ਇਹਦੇ ਕੋਲੋਂ ਕੁਝ ਬੋਲ ਹੋਇਆ, ਸਾਰਿਆਂ ਦੇ ਵੇਖਦਿਆਂ ਵੇਖਦਿਆਂ ਬਹਾਦਰ ਸ਼ਾਹ ਚੁੱਪ ਕਰਕੇ ਬੈਠ ਗਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਹੁਣ ਆਗਿਆ ਮੰਗ ਰਿਹਾ ਕਿ ਮਹਾਰਾਜ ਮੈਂ ਹੁਣ ਹੈਦਰਾਬਾਦ ਨੂੰ ਜਾਣਾ ਚਾਹੁੰਦਾ ਹਾਂ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।